एड ए। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
जिंदाबाद लेके हाजिर हाँ हर संडे नो दुपहरे एक तो दो। इस प्रोग्राम विच गल्लां होणगीआं तुहाडीआं तुहाडे नाल ते तुहाडे विचार कम्युनिटी दीआं गल्लां कम्युनिटी दे इशूज तुहाडे इशूज रोज दे इशू जिंदा दिली दीआं गल्लां मैं हर संडे एक तो दो लेके आवांगा रेडियो जिंदाबाद।
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कैनेडियन इंश्योरेंस कंपनीज 24/7 ऑनलाइन कोट्स 2-3 मिनटा विच लवो आर्मर इंश्योरेंस ब्रोकर्स 905-452-5127
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਜੀਆਂ। ਅੱਜ ਹਰ ਐਤਵਾਰ ਦੀ ਤਰ੍ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ।
ਕੁਝ ਚੀਜ਼ਾਂ ਦੀ ਰਾਖੀ ਕਰਨਾ
ਫੇਸਬੁੱਕ ਤੇ ਲਾਈਵ ਵੀ ਜੁੜ ਚੁੱਕੇ ਹੋ ਤੁਸੀਂ ਸਾਡੇ ਨਾਲ ਰੇਡੀਓ ਤੋਂ ਵੀ ਜੁੜ ਚੁੱਕੇ ਹੋ ਸਿਰਫ ਇੱਕ ਗੱਲ ਦੀ ਮਾਫ਼ੀ ਮੰਗਦੇ ਹਾਂ ਕਿਉਂਕਿ ਪ੍ਰੋਗਰਾਮ ਜਿਹੜਾ ਉਹਦਾ ਟਾਈਮ ਜਿਹੜਾ ਆ ਔਰ ਉਹਦੇ ਟੋਪਿਕ ਕਵਰ ਕਰਨ ਵਾਲਾ ਇੰਨਾ ਘੱਟ ਹੁੰਦਾ ਆ ਕਿ ਤੁਹਾਡੀਆਂ ਬਹੁਤ ਸਾਰੀਆਂ ਕਾਲ ਜਿਹੜੀਆਂ ਨੇ ਸਾਡੇ ਕੋਲ ਨਹੀਂ ਲਈਆਂ ਜਾਂਦੀਆਂ ਔਰ ਅੱਜ ਵੀ ਸਾਡੀ ਕੋਸ਼ਿਸ਼ ਹੋਏਗੀ ਜੋ ਮੁੱਦਾ ਆ ਅੱਜ ਦਾ ਉਹਦੇ ਉੱਤੇ ਗੱਲ ਕੀਤੀ ਜਾਏ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕਮਿਊਨਿਟੀ ਦੇ ਵਿੱਚ ਸਾਡੀ ਜਿਹੜੀ ਆਵਾਜ਼ ਆ ਉਹ ਪਹੁੰਚਦੀ ਰਹੇ। ਅੱਜ ਦਾ ਐਸਾ ਮੁੱਦਾ ਹੈ ਕਿ ਜੋ ਪੰਜਾਬੀ ਦੀ ਪੁਰਾਣੀ ਕਹਾਵਤ ਹੈ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਉਦੋਂ ਲੜਾਈ ਹੁੰਦੀ ਹੈ ਮਾਂ ਮੇਰੀ ਆ ਮਾਂ ਮੇਰੀ ਹੈ ਔਰ ਜਦੋਂ ਵੱਡੇ ਹੋ ਜਾਈਦਾ ਉਦੋਂ ਲੜਾਈ ਹੋਣ ਲੱਗ ਪੈਂਦੀ ਆ ਮਾਂ ਤੇਰੀ ਆ ਮਾਂ ਤੇਰੀ ਹੈ। ਸੋ ਅੱਜ ਦਾ ਸਾਡਾ ਜਿਹੜਾ ਮੁੱਦਾ ਆ ਉਹ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਮਾਂ ਬਾਪ ਨੇ ਪੇਰੈਂਟਸ ਦਾ ਉਹਨਾਂ ਦੇ ਕੀ ਚੈਲੰਜਸ ਨੇ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕੀ ਐਸੀ ਉਹਨਾਂ ਦੀਆਂ ਸਿਚੁਏਸ਼ਨਸ ਨੇ ਜਿਹਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾਏਗਾ ਕਿ ਕਈ ਵਾਰ ਬੜਾ ਅਫਸੋਸ ਹੁੰਦਾ ਹੈ ਕਿ ਬਜ਼ੁਰਗ ਜਿਹੜੇ ਨੇ ਉਹ ਸਟੋਰ ਦੇ ਵਿੱਚ ਠੰਡ ਦੇ ਵਿੱਚ ਬਾਹਰ ਕੰਮ ਕਰ ਰਹੇ ਹੁੰਦੇ ਨੇ ਕਈ ਵਾਰ ਵੇਖੀਦਾ ਹੈ ਕਿ ਸਵੇਰੇ ਸਵੇਰੇ ਠੰਡ ਦੇ ਵਿੱਚ ਬਜ਼ੁਰਗ ਮਾਤਾਵਾਂ ਬਜ਼ੁਰਗ ਪਿਤਾ ਕੋਈ ਨਾ ਕੋਈ ਉਹਨਾਂ ਨੂੰ ਉਤਾਰ ਕੇ ਸਟੋਰਾਂ ਦੇ ਬਾਹਰ ਛੱਡ ਕੇ ਜਾਂਦੇ ਨੇ ਤਾਂ ਕਿ ਉਹ ਆਪਣੀਆਂ ਦਿਹਾੜੀਆਂ ਕਰ ਸਕਣ। ਕੀ ਉਹ ਦਿਹਾੜੀ ਉਹਨਾਂ ਲਈ ਇੱਕ ਮਜਬੂਰੀ ਹੈ ਕੀ ਉਹ ਦਿਹਾੜੀ ਉਹਨਾਂ ਲਈ ਇੱਕ ਟਾਈਮ ਪਾਸ ਹੈ ਕੀ ਉਹਨਾਂ ਨੂੰ ਅਸੀਂ ਕੈਨੇਡਾ ਦਿਹਾੜੀਆਂ ਕਰਾਉਣ ਵਾਸਤੇ ਲੈ ਕੇ ਆਏ ਹਾਂ ਇਹਦੇ ਉੱਤੇ ਗੱਲ ਹੋਏਗੀ। ਮਗਰ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਐਸੇ ਗੀਤ ਨਾਲ ਕਰਦੇ ਹਾਂ ਜਿਹੜਾ ਕਿ ਇੱਕ ਸਾਨੂੰ ਐਸਾ ਹੀ ਸੰਦੇਸ਼ ਜਿਹੜਾ ਆ ਉਹ ਦਿੰਦਾ ਆ। ਤੁਹਾਡੇ ਨਾਲ ਵਾਪਸ ਜੁੜਦੇ ਹਾਂ ਰੇਡੀਓ ਜ਼ਿੰਦਾਬਾਦ ਤੇ ਮਾਂ ਬਾਪ ਦੇ ਚੈਲੰਜ ਲੈ ਕੇ ਇੱਕ ਬਹੁਤ ਵਧੀਆ ਗੀਤ ਤੋਂ ਬਾਅਦ।
ਹਾਂਜੀ ਮੰਮੀ ਕਿਉਂ ਫੋਨ ਕਰੀ ਜਾਂਦਾ ਮੈਂ ਕਿਤੇ ਬੈਠਾ ਸ਼ੁਕਰ ਹੈ ਰੱਬ ਦਾ ਮੈਂ ਠੀਕ ਆ ਮੈਂ ਕੰਮ ਤੇ ਸੀਗਾ।
ਪੁੱਤ ਕੌਣ ਹੈ ਤੂੰ?
ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਹੈ ਸੰਘਣੀ ਛਾਂ ਹੋ ਗਈ। ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਹੈ ਸੰਘਣੀ ਛਾਂ ਹੋ ਗਈ। अज मैनू चढ़ गई जवानी ते बुढ़ी मेरी मां हो गई। हाय अज मैनू चढ़ गई जवानी ते बुढ़ी मेरी मां हो गई। मालिश कर दी सी टुटमी छां दे हेठ सवा के गिल्लियां चुन्नियां तर दी सी। इक्की उम्रे हड सी कुले नित ही मालिश कर दी सी टुटमी छां दे हेठ सवा के गिल्लियां चुन्नियां तर दी सी। फुटते पत्तियां वांग मैं वध गया फुटते पत्तियां वांग मैं वध गई। पुछदी इक शमा हो गई अज मैनू चढ़ गई जवानी ते बुढ़ी मेरी मां हो गई। हाय अज मैनू चढ़ गई जवानी ते बुढ़ी मेरी मां हो गई। कड हुंदा मोह माया दा भी पेड़ा ए ओ भी नहीं बेबे छड हुंदा। कम कारा वाले हो गए आ तेरे लिए टाइम नहीं कड हुंदा मोह माया दा भी पेड़ा ए ओ भी नहीं बेबे छड हुंदा। सब होली होली बदल गया सब होली होली बदल गया जदों वक्त दी सुई अगा हो गई। अज मैनू चढ़ गई जवानी ते बुढ़ी मेरी मां हो गई। हाय अज मैनू चढ़ गई जवानी ते बुढ़ी मेरी मां हो गई।
ਅੱਜ ਮੇਰੀ ਮਾਂ ਬੁੱਢੀ ਹੋ ਗਈ ਹੈ ਜਾਂ ਮੇਰੇ ਪਿਤਾ ਜੀ ਬਜ਼ੁਰਗ ਹੋ ਗਏ ਨੇ ਮਗਰ ਕੀ ਕੈਨੇਡਾ ਦੇ ਵਿੱਚ ਬਜ਼ੁਰਗ ਮਾਂ ਜਾਂ ਬਜ਼ੁਰਗ ਜਿਹੜੇ ਸਾਡੇ ਬਜ਼ੁਰਗ ਨੇ ਬਜ਼ੁਰਗ ਪਿਤਾ ਉਹ ਜਦੋਂ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ ਪਿੱਛੇ ਕਿਚਨ 'ਚ ਕੰਮ ਕਰਦੇ ਨੇ ਕੀ ਉਦੋਂ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਸੋਚਦੇ ਨੇ। ਅੱਜ ਦਾ ਟੌਪਿਕ ਸਾਡਾ ਜਿਹੜਾ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਸਾਨੂੰ ਆਪਣੀਆਂ ਮੁਸ਼ਕਲਾਂ ਸਾਡੇ ਚੈਲੰਜਸ ਜਿਹੜੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਸਾਰੇ ਸਾਨੂੰ ਯਾਦ ਨੇ ਔਰ ਸਾਰੇ ਜਿਹੜੇ ਆ ਅਸੀਂ ਉਸ ਕਿਸੇ ਨਾ ਕਿਸੇ ਤਰੀਕੇ ਨਾਲ ਚੈਲੰਜਸ ਜਿਹੜੇ ਆ ਓਵਰਕਮ ਕਰਦੇ ਹਾਂ। ਮਗਰ 94% ਜਿਹੜੇ ਇਮੀਗ੍ਰੇਸ਼ਨ ਆ ਉਹ ਖਾਸ ਤੌਰ ਤੇ BC ਦੇ ਵਿੱਚ ਓਨਟੈਰੀਓ ਦੇ ਵਿੱਚ ਕਿਊਬੈਕ ਦੇ ਵਿੱਚ ਔਰ ਅਲਬਰਟਾ ਦੇ ਵਿੱਚ ਹੁੰਦੀ ਆ। ਉਹਦੇ ਚੋਂ 91% ਦੇ ਕਰੀਬ ਜਿਹੜੇ ਆ ਸਾਡੇ ਮਾਂ ਬਾਪ ਵੀ ਸਾਡੇ ਨਾਲ ਜਿਹੜੇ ਆ ਉਹ ਰਹਿੰਦੇ ਨੇ ਸਾਡੇ ਸਿਟੀਜ਼ ਦੇ ਵਿੱਚ ਜਿਹੜੇ ਕਿ ਮੈਟਰੋਪੋਲੀਟਨ ਸਿਟੀਜ਼ ਨੇ ਉਹਦੇ ਵਿੱਚ ਰਹਿੰਦੇ ਨੇ। ਮਗਰ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਚੈਲੰਜਸ ਨੇ ਉਹ ਕੀ ਨੇ? ਸਭ ਤੋਂ ਵੱਡਾ ਚੈਲੰਜ ਜਿਹੜਾ ਆ ਉਹਨਾਂ ਵਾਸਤੇ ਇਹ ਹੈ ਕਿ ਉਹ ਸਾਰਾ ਕੁਝ ਛੱਡ ਕੇ ਸਾਡੇ ਨਾਲ ਰਹਿਣ ਵਾਸਤੇ ਸਾਡੇ ਮੁਦਾਜ ਨੇ ਸਾਡੇ ਨਾਲ ਹੀ ਉਹ ਗੱਲ ਕਰ ਸਕਦੇ ਨੇ। ਉਹਨਾਂ ਦਾ ਸਾਰਾ ਆਪਣਾ ਸਰਕਲ ਜਿਹੜਾ ਆ ਉਹ ਖਤਮ ਹੋ ਗਿਆ ਔਰ ਇੱਕ ਸੋਸ਼ਲ ਆਈਸੋਲੇਸ਼ਨ ਜਿਹੜੀ ਹੈ ਉਹ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਸੈੱਟ ਹੋ ਜਾਂਦੀ ਹੈ। ਉਹਨਾਂ ਨੂੰ ਲੈਂਗੁਏਜ ਦੇ ਚੈਲੰਜ ਨੇ, ਉਹ ਗੱਲ ਕਿਤੇ ਨਾ ਕਰਨ ਉਹਦੇ ਚੈਲੰਜਸ ਨੇ। ਉਹਨਾਂ ਦੇ ਕੋਈ ਯਾਰ ਦੋਸਤ ਕੋਈ ਭੈਣ ਭਰਾ ਮਿੱਤਰ ਉਹਨਾਂ ਨੂੰ ਆ ਕੇ ਕੋਈ ਮਿਲ ਨਹੀਂ ਸਕਦੇ। ਉਹਨਾਂ ਕੋਲ ਕੇਵਲ ਇੱਕ ਹੀ ਸੋਰਸ ਹੈ ਜਿਹਦੇ ਨਾਲ ਉਹ ਗੱਲ ਕਰ ਸਕਦੇ ਨੇ, ਜਾਂ ਉਹ ਆਪਣੇ ਬੱਚੇ ਦੀ ਵੇਟ ਕਰਦੇ ਨੇ, ਚਾਹੇ ਉਹ ਉਹਨਾਂ ਦੀ ਬੇਟੀ ਹੈ ਬੇਟਾ ਆ ਉਹਦੀ ਵੇਟ ਕਰਦੇ ਨੇ ਕਿ ਉਹ ਕੰਮ ਤੋਂ ਘਰ ਵਾਪਸ ਕਦੋਂ ਆਏ ਔਰ ਉਹਦੇ ਨਾਲ ਉਹ ਗੱਲ ਕਰਨ। ਤੇ ਜਾਂ ਛੋਟੇ ਪੋਤੇ ਪੋਤੀਆਂ ਦੋਤੇ ਦੋਤੀਆਂ ਉਹਨਾਂ ਦੇ ਨਾਲ ਉਹ ਗੱਲਬਾਤ ਕਰ ਸਕਦੇ ਨੇ। ਇਹੋ ਹੀ ਇੱਕ ਉਹਨਾਂ ਦਾ ਸੋਰਸ ਆਫ ਐਂਟਰਟੇਨਮੈਂਟ ਹੈ ਔਰ ਇਹੋ ਹੀ ਇੱਕ ਸੋਰਸ ਉਹਨਾਂ ਕੋਲ ਹੈ ਜਿਹਦੇ ਨਾਲ ਉਹ ਆਪਣਾ ਇੱਕ ਰੂਹ ਜਿਹੜੀ ਆ ਉਹ ਰਾਜੀ ਕਰ ਲੈਂਦੇ ਨੇ, ਆਪਣਾ ਮਨ ਪਰਚਾਵਾ ਕਰ ਲੈਂਦੇ ਨੇ। ਮਗਰ ਇੱਥੇ ਚੈਲੇਂਜਸ ਕੀ ਨੇ? ਚੈਲੇਂਜਸ ਇਹ ਨੇ ਕਿ ਇੱਥੋਂ ਦੀ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਸਾਰੇ ਬਹੁਤ ਬਿਜ਼ੀ ਹਾਂ, ਬੱਚੇ ਵੀ ਬਿਜ਼ੀ ਨੇ ਔਰ ਮਾਂ ਬਾਪ ਕੇਵਲ ਸਿਰਫ ਆਪਣੇ ਪੋਤੇ ਪੋਤੀਆਂ ਨੇ ਜੇ ਅਗਰ ਹੈ ਨੇ ਤੇ ਉਹਨਾਂ ਦੇ ਨਾਲ ਉਹ ਥੋੜਾ ਟਾਈਮ ਸਪੈਂਡ ਕਰ ਸਕਦੇ ਨੇ। ਉਹ ਵੀ ਜਦੋਂ ਸਕੂਲ ਚਲ ਜਾਂਦੇ ਨੇ ਉਹਨਾਂ ਕੋਲ ਆਪਣਾ ਟਾਈਮ ਕੱਢਣ ਵਾਸਤੇ ਕੋਈ ਨਹੀਂ, ਉਹਨਾਂ ਨੂੰ ਡਰਾਈਵਿੰਗ ਨਹੀਂ ਆਉਂਦੀ, ਉਹਨਾਂ ਦੇ ਚੈਲੇਂਜਸ ਨੇ ਕਿ ਉਹ ਉਹਨਾਂ ਨੂੰ ਬੱਸ ਰੂਟਸ ਨਹੀਂ ਪਤਾ ਔਰ ਇੰਨਾ ਸਾਰਾ ਜਿਹੜਾ ਕਮਿਊਨਿਟੀ ਦੇ ਵਿੱਚ ਸਭ ਚੀਜ਼ਾਂ ਬਣੀਆਂ ਨੇ, ਉੱਥੇ ਜਾ ਕੇ ਸੁਸਾਇਟੀਜ਼ ਬਣੀਆਂ ਨੇ ਜਿੱਥੇ ਜਾ ਕੇ ਮਾਂ ਬਾਪ ਸ਼ਾਇਦ ਆਪਣਾ ਕੋਈ ਨਾ ਕੋਈ ਐਂਟਰਟੇਨਮੈਂਟ ਜਿਹੜੀ ਆ ਉਹ ਕਰ ਸਕਦੇ, ਮਗਰ ਉਹ ਵੀ ਇਸ ਕਰਕੇ ਐਂਟਰਟੇਨਮੈਂਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਰਸਤੇ ਨਹੀਂ ਪਤਾ, ਉਹਨਾਂ ਨੂੰ ਲੈਂਗੁਏਜ ਦੇ ਚੈਲੇਂਜ ਆਉਂਦੇ ਨੇ, ਉਹਨਾਂ ਨੂੰ ਕੋਈ ਵੀ ਨਾਲ ਖੜਨ ਵਾਲਾ ਕੋਈ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਹੈ ਨਹੀਂ। ਔਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਜਿਹੜੀ ਜਗ੍ਹਾ ਨੇ ਉੱਥੋਂ ਸਾਡੇ ਜਿਹੜੇ ਮਾਂ ਬਾਪ ਨੇ ਉਹ ਆਏ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਸਾਰੀਆਂ ਇਹ ਮੁਸ਼ਕਲਾਂ ਜਿਹੜੀਆਂ ਉਹਨਾਂ ਦੀਆਂ ਆਉਂਦੀਆਂ ਨੇ ਉਹਦੇ ਕਰਕੇ ਉਹ ਕੋਈ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਨਹੀਂ ਕਰ ਸਕਦੇ ਜਿਹੜੀ ਕਿ ਉਹਨਾਂ ਦੀ ਭਾਸ਼ਾ ਵਿੱਚ ਸਮਝੀ ਜਾ ਸਕੇ, ਕੋਈ ਵੀ ਐਸੀ ਗੱਲਬਾਤ ਉਹ ਨਹੀਂ ਕਰ ਸਕਦੇ ਕਿ ਜਿਹੜੀ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ ਤਾਂ ਕਿ ਉਹਨਾਂ ਨੂੰ ਜੋ ਵੀ ਮਹਿਸੂਸ ਹੋ ਰਿਹਾ ਹੈ, ਚਾਹੇ ਕਿ ਉਹ ਡਿਪਰੈਸ਼ਨ ਹੈ, ਚਾਹੇ ਉਹ ਇਕੱਲਾ ਫੀਲ ਕਰ ਰਹੇ ਨੇ, ਚਾਹੇ ਉਹ ਮੈਂਟਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਪਸੈਟ ਨੇ, ਉਹ ਚੀਜ਼ ਜਿਹੜੀ ਹੈ ਉਹ ਉਹਨਾਂ ਨੂੰ ਤੰਗ ਕਰਦੀ ਹੈ, ਉਹ ਉਹਨਾਂ ਨੂੰ ਇੱਥੋਂ ਤੱਕ ਲਾਚਾਰ ਬਣਾ ਦਿੰਦੀ ਹੈ ਕਿ ਉਹ ਆਪਣੇ ਭਾਵਨਾਵਾਂ ਆਪਣੀਆਂ ਦਿਲ ਦੀਆਂ ਗੱਲਾਂ ਕਿਤੇ ਨਾ ਕਰਨ। ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ, ਅਸੀਂ ਉਹਨਾਂ ਨੂੰ ਕੋਈ ਵੀ ਚੀਜ਼ ਜਿਹੜੀ ਕਿ ਇੱਕ ਆਮ ਮਾਂ ਬਾਪ ਇੱਕ ਐਕਸਪੈਕਟ ਕਰਦਾ ਆਪਣੇ ਬੱਚੇ ਤੋਂ ਉਹਨੂੰ ਦੇਣਾ ਚਾਹੁੰਦੇ ਹੋਏ ਵੀ ਨਹੀਂ ਦੇ ਸਕਦੇ ਕਿਉਂਕਿ ਅਸੀਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇੰਨੇ ਬਿਜ਼ੀ ਹੈ ਕਿ ਸਾਡੇ ਕੋਲ ਉਹਨਾਂ ਲਈ ਟਾਈਮ ਨਹੀਂ ਹੈਗਾ। ਦੂਸਰਾ, ਉਹ ਆਪਣੇ ਇੰਡੀਆ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਜਿੱਥੋਂ ਵੀ ਆਏ ਨੇ, ਉਸ ਭੈਣ ਭਰਾਵਾਂ ਨਾਲ, ਉਹ ਰਿਸ਼ਤੇਦਾਰਾਂ ਨਾਲ, ਯਾਰਾਂ ਦੋਸਤਾਂ ਨਾਲ ਉਹਨਾਂ ਦਾ ਜਿਹੜਾ ਡਿਸਕਨੈਕਟ ਬਣ ਜਾਂਦਾ, ਉਹਨਾਂ ਦੇ ਨਾਲ ਉਹਨਾਂ ਦਾ ਰੋਜ਼ ਮੇਲ ਮਿਲਾਪ ਨਹੀਂ ਹੁੰਦਾ ਤੇ ਉਹਦੇ ਨਾਲ ਵੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਕਲਪਣਾ ਜਿਹੜਾ ਮਹਿਸੂਸ ਹੁੰਦਾ ਹੈ ਕਿ ਉਹ ਗੱਲ ਕਿਹਦੇ ਨਾਲ ਕਰਨਗੇ, ਕਿਹੋ ਜਿਹੀ ਗੱਲ ਕਰਨ। ਬੱਚਿਆਂ ਦੇ ਨਾਲ ਉਹ ਗੱਲ ਕਰਨਾ ਚਾਹੁੰਦੇ ਨੇ, ਮਗਰ ਸਾਨੂੰ ਸਾਰਿਆਂ ਨੂੰ ਇਹ ਪਤਾ ਕਿ ਬੱਚੇ ਜਿਹੜੇ ਨੇ ਉਹਨਾਂ ਦਾ ਇੱਥੇ ਬਹੁਤ ਸਾਰਾ ਇੱਕ ਤਰ੍ਹਾਂ ਦਾ ਜਨਰੇਸ਼ਨ ਗੈਪ ਹੈ। ਉਹਨਾਂ ਬੱਚਿਆਂ ਨੇ ਜਿਹੋ ਜਿਹੀ ਗੱਲ ਕਰਨੀ ਹੈ ਉਹ ਮਾਂ ਬਾਪ ਉਹਨਾਂ ਦਾ ਉਹਨੂੰ ਰਿਲੇਟ ਨਹੀਂ ਕਰ ਸਕਦੇ, ਸੋ ਉਹਨਾਂ ਨਾਲ ਵੀ ਇੱਕ ਕਿਸਮ ਦਾ ਉਹਨਾਂ ਦਾ ਡਿਸਕਨੈਕਟ ਜਿਹੜਾ ਆ ਉਹ ਬਣਿਆ ਰਹਿੰਦਾ ਆ। ਸੇਮ ਤਰੀਕੇ ਦੇ ਨਾਲ ਉਹਨਾਂ ਨੂੰ ਬਹੁਤ ਸਾਰੇ ਐਸੇ ਚੈਲੇਂਜਸ ਆਉਂਦੇ ਨੇ ਕਿ ਜਿੱਥੇ ਕਿ ਕਈ ਵਾਰ ਜਨਰੇਸ਼ਨ ਗੈਪ ਹੋਣ ਕਰਕੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਉਹਨਾਂ ਨੂੰ ਸਮਝ ਨਹੀਂ ਸਕਦੇ, ਉਹ ਉਹਨਾਂ ਦੀ ਗੱਲ ਨਹੀਂ ਸਮਝ ਸਕਦੇ ਔਰ ਕਈ ਵਾਰ ਉਹਨਾਂ ਨੂੰ ਛੋਟੇ ਬੱਚਿਆਂ ਦੇ ਹੱਥੋਂ ਵੀ ਇੱਕ ਤਰ੍ਹਾਂ ਦਾ ਮਜ਼ਾਕ ਸਹਿਣਾ ਪੈਂਦਾ ਆ, ਇੱਕ ਤਰ੍ਹਾਂ ਦਾ ਐਸੀ ਵਾਰ ਐਸੀ ਗੱਲਬਾਤ ਹੋ ਜਾਂਦੀ ਹੈ ਜਿਹਦੇ ਨਾਲ ਬਜ਼ੁਰਗ ਜਿਹੜੇ ਆ ਉਹ ਇੱਕ ਇਨਸਲਟ ਵੀ ਫੀਲ ਕਰਦੇ ਨੇ। ਇਹ ਪ੍ਰੋਬਲਮ ਜਿਹੜੀਆਂ ਨੇ ਇਹ ਉਹ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ। ਨਾਲ ਹੀ ਇੱਕ ਇੱਥੋਂ ਦੀ ਜਿਹੜੀ ਰੋਜ਼ਮਰਾ ਜ਼ਿੰਦਗੀ ਦੀ ਸਪੀਡ ਇੰਨੀ ਤੇਜ਼ ਆ ਕਿ ਉਹ ਸਾਡੇ ਨਾਲ ਆਪਣੇ ਬੱਚਿਆਂ ਦੇ ਨਾਲ ਉਹ ਰਿਲੇਟ ਨਹੀਂ ਕਰ ਪਾਉਂਦੇ ਕਿ ਉਹ ਆਪਣੇ ਤਰ੍ਹਾਂ ਦੀ ਲਾਈਫ ਜੋ ਉਹਨਾਂ ਨੇ ਇੰਡੀਆ ਜਾਂ ਪਾਕਿਸਤਾਨ ਜੀ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਐਕਸਪੈਕਟ ਕਰਦੇ ਨੇ ਕਿ ਉਹ ਇੱਥੇ ਵੀ ਸ਼ਾਇਦ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਲਾਈਫ ਜਿਹੜੀ ਆ ਉਸੇ ਤਰ੍ਹਾਂ ਚੱਲ ਰਹੀ ਹੈ, ਮਗਰ ਉਵੇਂ ਨਾ ਹੋਣ ਕਰਕੇ ਇਹ ਵੀ ਚੀਜ਼ ਜਿਹੜੀ ਹੈ ਉਹਨਾਂ ਨੂੰ ਤੰਗ ਕਰਦੀ ਹੈ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਦੇ ਬੱਚੇ ਜਿਹੜੇ ਆ ਉਹ ਟਾਈਮ ਨਹੀਂ ਦਿੰਦੇ। ਇਹ ਅਕਸਰ ਐਸੀ ਪ੍ਰੋਬਲਮ ਜਿਹੜੀਆਂ ਨੇ ਜਾਂ ਤਾਂ ਉਹ ਆਪਣੇ ਤੱਕ ਰੱਖਦੇ ਨੇ ਜਾਂ ਘੁੱਟ ਕੇ ਰੱਖਦੇ ਨੇ ਜਾਂ ਉਹ ਐਕਸਪ੍ਰੈਸ ਨਹੀਂ ਕਰਦੇ ਕਿਸੇ ਰਿਸ਼ਤੇਦਾਰ ਨੂੰ, ਉਹ ਦੱਸ ਨਹੀਂ ਸਕਦੇ। ਇਹਦੇ ਕਰਕੇ ਜਿੱਥੇ ਕਿ ਸਾਡਾ ਸਾਰਿਆਂ ਦਾ ਵੀ ਸਟ੍ਰੈਸ ਲੈਵਲ, ਸਾਡਾ ਸਾਰਿਆਂ ਦਾ ਕੰਮ ਕਾਜ ਦੇ ਵਿੱਚ, ਇੱਥੋਂ ਦੀ ਸਵਾਸ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਸਟ੍ਰੈਸ ਲੈਵਲ ਜਿਹੜਾ ਆ ਉਹ ਵੱਧ ਜਾਂਦਾ ਹੈ। ਇਵੇਂ ਹੀ ਸਾਡੇ ਮਾਂ ਬਾਪ ਜਿਹੜੇ ਨੇ ਉਹ ਵੀ ਜਦੋਂ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ, ਉਹਦੇ ਕਰਕੇ ਉਹਨਾਂ ਦਾ ਵੀ ਜਿਹੜਾ ਸਟ੍ਰੈਸ ਲੈਵਲ ਹੈ ਵੱਧਦਾ ਜਾਂਦਾ। ਜਦੋਂ ਦੋਵਾਂ ਤਰ੍ਹਾਂ ਦਾ ਸਟ੍ਰੈਸ ਲੈਵਲ ਜਿਹੜਾ ਆ ਉਹ ਵੱਧ ਹੀ ਜਾਂਦਾ, ਉਹਦੇ ਨਾਲ ਨੁਕਸਾਨ ਇਹ ਹੁੰਦਾ ਹੈ ਕਿ ਦੋਵੇਂ ਹੀ ਪਾਰਟੀਆਂ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਤਣਾਅ, ਕਿਸੇ ਨਾ ਕਿਸੇ ਤਰ੍ਹਾਂ ਦੀ ਸਟ੍ਰੈਸ ਜਿਹੜੀ ਆ ਉਹ ਵਧੀ ਜਾਂਦੀ ਹੈ, ਜਿਹਦੇ ਨਾਲ ਘਰ ਦੇ ਵਿੱਚ ਬਹੁਤ ਸਾਰੇ ਚਾਂਸਿਸ ਹੁੰਦੇ ਨੇ ਕਿ ਕੋਈ ਨਾ ਕੋਈ ਐਸਾ ਇਸ਼ੂਜ਼, ਕੋਈ ਨਾ ਕੋਈ ਐਸੇ ਇਸ਼ੂ, ਛੋਟੇ ਛੋਟੇ ਇਸ਼ੂ ਜਿਹੜੇ ਨੇ ਉਹ ਵੱਡੇ ਹੁੰਦੇ ਰਹਿੰਦੇ ਨੇ, ਔਰ ਕਈ ਵਾਰ ਆਪਸ ਵਿੱਚ ਖਿੱਚਖਿਚਾ ਔਰ ਮਨ ਮਟਾਵਾ ਜਿਹੜਾ ਉਹ ਵੀ ਹੋ ਜਾਂਦਾ। ਕਸੂਰ ਇਹਦੇ 'ਚ ਦੋਵਾਂ ਪਾਰਟੀਆਂ ਦੇ ਨਹੀਂ ਹੈ, ਕਸੂਰ ਹੈ ਕਿ ਕਿਉਂ, ਕਿਉਂਕਿ ਇੱਕ ਲਾਈਫ ਸਟਾਈਲ ਐਸਾ ਉਹਨਾਂ ਨੇ ਜੀਆ ਜਿਹਦੇ ਵਿੱਚ ਉਹਨਾਂ ਦੇ ਭੈਣ ਭਰਾ, ਬਹੁਤ ਸਾਰੇ ਗੱਲਬਾਤ ਕਰਨ ਨੂੰ ਲੋਕ ਅਵੇਲੇਬਲ ਸੀਗੇ, ਇੱਥੇ ਆ ਕੇ ਉਹਨਾਂ ਕੋਲ ਸਿਰਫ ਉਹਨਾਂ ਦਾ ਬੱਚਾ ਜਾਂ ਉਹਨਾਂ ਦੀ ਬੇਟੀ ਜਾਂ ਉਹਦਾ ਹਸਬੈਂਡ ਉਹੀ ਅਵੇਲੇਬਲ ਨੇ, ਜਾਂ ਛੋਟੇ ਪੋਤੀਆਂ ਪੋਤੇ ਦੋਤੀਆਂ ਦੋਤੇ ਅਵੇਲੇਬਲ ਨੇ। ਇਸ ਕਰਕੇ ਇਹ ਕਾਫੀ ਹੱਦ ਤੱਕ ਐਸੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਹਦੇ ਨਾਲ ਬਹੁਤ ਸਾਰੇ ਮਾਂ ਬਾਪ ਜਿਹੜੇ ਆ ਉਹਨਾਂ ਨੂੰ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ। ਕਈ ਵਾਰ ਉਹ ਘਰ 'ਚ ਬੋਰ ਹੁੰਦੇ ਨੇ, ਕਈ ਵਾਰ ਉਹ ਘਰ ਦੇ ਵਿੱਚ ਇਵੇਂ ਵੀ ਮਹਿਸੂਸ ਕਰਦੇ ਨੇ ਜਿਵੇਂ ਕਿ ਉਹ ਉਹਨਾਂ ਨੂੰ ਘਰ ਦੇ ਵਿੱਚ ਅਨਵਾਂਟਿਡ ਸਮਝਿਆ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਕਿਉਂ, ਕਿਉਂਕਿ ਇਹਦੇ ਵਿੱਚ ਕੋਈ ਸੋਸ਼ਲ ਲਾਈਫ ਨਹੀਂ ਹੈ, ਕਿਉਂਕਿ ਇਹਦੇ ਵਿੱਚ ਉਹਨਾਂ ਦੀ ਕੋਈ ਇੱਕ ਨੋਰਮਲ ਜ਼ਿੰਦਗੀ ਨਹੀਂ ਹੈ, ਉਹਨਾਂ ਦੇ ਵਿੱਚ ਉਹਨਾਂ ਕੋਲ ਕੋਈ ਆਉਣ ਜਾਣ ਦੇ ਸਾਧਨ ਨਹੀਂ ਹੈਗੇ। ਇਸ ਕਰਕੇ ਉਹ ਸਾਰੀਆਂ ਕੰਪਲੀਕੇਸ਼ਨ ਜਿਹੜੀਆਂ ਨੇ ਉਹ ਵੱਧਦੀਆਂ ਰਹਿੰਦੀਆਂ ਨੇ। ਸਭ ਤੋਂ ਵੱਡੇ ਚੈਲੰਜਸ ਜਿਹੜੇ ਨੇ ਉਹ ਉਹਨਾਂ ਨੂੰ ਇਹ ਵੀ ਆਉਂਦੇ ਨੇ ਕਿ ਉਹ ਹਰ ਟਾਈਮ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਵੀ ਮਹਿਸੂਸ ਕਰਦੇ ਨੇ ਕਿ ਸਾਡੀ ਲਾਈਫ ਸਟਾਈਲ ਦੇ ਵਿੱਚ ਸਾਡੇ ਖਰਚੇ ਬਹੁਤ ਨੇ, ਸਾਡੇ ਤੇ ਲੋਨਸ ਨੇ, ਸਾਡੇ ਤੋਂ ਮੋਰਗੇਜਿਸ ਨੇ, ਸਾਡੇ ਤੋਂ ਅਸੀਂ ਪੇਮੈਂਟਸ ਕਰਨੀਆਂ ਨੇ, ਤੇ ਕਿਤੇ ਨਾ ਕਿਤੇ ਉਹ ਇਹ ਵੀ ਮਹਿਸੂਸ ਕਰਨ ਲੱਗ ਪੈਂਦੇ ਨੇ ਕਿ ਸ਼ਾਇਦ ਅਸੀਂ ਆਪਣੇ ਮਾਂ ਆਪਣੇ ਬੱਚਿਆਂ ਦੇ ਉੱਤੇ ਆਪਣੇ ਬੇਟੀਆਂ ਉੱਤੇ ਅਸੀਂ ਕਿਸੇ ਤਰ੍ਹਾਂ ਦਾ ਫਾਈਨੈਂਸ਼ੀਅਲ ਬੋਝ, ਔਰ ਉਹ ਚੀਜ਼ ਕਰਕੇ ਕਈ ਵਾਰ ਬਹੁਤ ਅੱਛੇ ਅੱਛੇ ਬੈਕਗਰਾਊਂਡਸ ਤੋਂ ਜਿਹੜੇ ਪੇਰੈਂਟਸ ਆਏ ਹੋਏ ਨੇ, ਐਸੇ ਪੇਰੈਂਟਸ ਜੋ ਕਿ ਬਹੁਤ ਅੱਛੀ ਜੋਬਸ ਕਰਦੇ ਨੇ ਮਗਰ ਉਹ ਆ ਕੇ ਇੱਥੇ ਇਵੇਂ ਮਹਿਸੂਸ ਕਰਦੇ ਨੇ ਕਿ ਜਿਵੇਂ ਉਹਨਾਂ ਨੂੰ ਕੋਈ ਵੀ ਜੋਬ ਜਿਹੜੀ ਆ ਉਹਨਾਂ ਨੂੰ ਮਿਲੇ ਅਤੇ ਉਹ ਜੋਬ ਕਰ ਸਕਣ। ਉਹਨਾਂ ਦਾ ਇਹ ਵੀ ਮਨ ਕਰਦਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਫਾਈਨੈਂਸ਼ੀਅਲੀ ਆਪਣੇ ਬੱਚਿਆਂ ਨੂੰ ਉਹ ਸਪੋਰਟ ਕਰਨ, ਕਿਉਂਕਿ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀਆਂ, ਉਹਨਾਂ ਨੂੰ ਲੈਂਗੁਏਜ ਦੇ ਇਸ਼ੂ ਨੇ, ਉਹ ਕਈ ਵਾਰ ਮਜਬੂਰ ਹੋ ਜਾਂਦੇ ਨੇ ਕਿ ਉਹ ਐਸੀਆਂ ਜੋਬਸ ਕਰਨ ਜਿਹੜੀਆਂ ਲੇਬਰ ਜੋਬਸ ਨੇ, ਕਿਚਨ ਦੇ ਵਿੱਚ ਕੰਮ ਕਰਨ, ਮਗਰ ਉਹਦੇ ਨਾਲ ਹੁੰਦਾ ਕੀ ਹੈ, ਉਹਦੇ ਨਾਲ ਐਸੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਜਿਹਦੇ ਨਾਲ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਆ ਉਹਦੇ 'ਤੇ ਧੱਕਾ ਵੱਜਦਾ, ਉਹਨਾਂ ਦੀ ਜਿਹੜੀ ਸੈਲਫ ਰਿਸਪੈਕਟ ਆ, ਉਹਨਾਂ ਦਾ ਜਿਹੜਾ ਸਵੈਮਾਨ ਆ, ਉਹਨਾਂ ਦੀ ਜਿਹੜੀ ਆਪਣੀ ਇੱਕ ਲਾਈਫ ਸੀਗੀ, ਉਹਨਾਂ ਨੂੰ ਬੜਾ ਵੱਡਾ ਇਸ ਚੀਜ਼ ਦਾ ਉਹਨਾਂ ਨੂੰ ਧੱਕਾ ਇਹ ਮਹਿਸੂਸ ਹੁੰਦਾ। ਔਰ ਇਹੋ ਚੀਜ਼ ਸਾਡੇ ਸਾਹਮਣੇ ਹਮੇਸ਼ਾ ਆਉਂਦੀ ਹੈ, ਜਿਵੇਂ ਅਸੀਂ ਸਟੋਰਸ ਦੇ ਵਿੱਚ ਵੇਖਦੇ ਹਾਂ ਬਜ਼ੁਰਗਾਂ ਨੂੰ ਕੰਮ ਕਰਦੇ ਵੇਖਦੇ ਹਾਂ, ਅਸੀਂ ਫਾਰਮ ਦੇ ਵਿੱਚ ਵੇਖਦੇ ਹਾਂ, ਯੂਨੋ ਬਹੁਤ ਵਾਰੀ ਅਸੀਂ ਜਿਹੜੇ ਲੋਕ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦੇ ਨੇ ਉਹ ਵੇਖਦੇ ਨੇ ਕਿ ਇੱਕ ਬੱਸ ਆਉਂਦੀ ਹੈ, ਉਹਦੇ 'ਚ ਸਾਰੇ ਬਜ਼ੁਰਗਾਂ ਨੂੰ ਇੱਕ ਲੇਬਰ ਵਾਂਗ ਇਕੱਠਾ ਕਰਕੇ ਉਹਨਾਂ ਨੂੰ ਫਾਰਮ 'ਚ ਲਾ ਦਿੱਤਾ ਜਾਂਦਾ, ਉੱਥੇ ਜਾ ਕੇ ਉਹ ਬੈਰੀਜ ਤੋੜਦੇ ਨੇ ਔਰ ਆਪੋ 'ਚ ਗੱਲਬਾਤ ਕਰਕੇ ਵਾਪਸ ਆ ਜਾਂਦੇ ਨੇ। ਇਹ ਚੀਜ਼ ਕੀ ਉਹਨਾਂ ਦਾ ਦਿਲ ਪਰਚਾਵਾ, ਕੀ ਉਹਨਾਂ ਦੇ ਉੱਤੇ ਮਾਨਸਿਕ ਤੌਰ 'ਤੇ ਕੀ ਗੁਜ਼ਰਦੀ ਹੈ, ਉਹ ਸ਼ਾਇਦ ਅਸੀਂ ਮਹਿਸੂਸ ਨਹੀਂ ਕਰ ਸਕਦੇ, ਕਿਉਂਕਿ ਅਸੀਂ ਆਪ ਹੀ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਮਸਰੂਫ ਹੈ, ਇੰਨੇ ਬਿਜ਼ੀ ਹੋ ਚੁੱਕੇ ਹਾਂ ਕਿ ਅਸੀਂ ਇਸ ਚੀਜ਼ ਬਾਰੇ ਸ਼ਾਇਦ ਗੌਰ ਨਹੀਂ ਕਰਦੇ ਕਿ ਸਾਡੇ ਜਿਹੜੇ ਬਜ਼ੁਰਗ ਮਾਂ ਬਾਪ ਇੱਥੇ ਆਏ ਹੋਏ ਨੇ, ਸਾਡੇ ਜਿਹੜੇ ਬਜ਼ੁਰਗ ਮਾਂ ਬਾਪ ਸਾਡੇ ਕੋਲ ਰਹਿਣ ਆਏ ਹੋਏ ਨੇ, ਜਿਨ੍ਹਾਂ ਨੂੰ ਅਸੀਂ ਲੈ ਕੇ ਆਏ ਹਾਂ, ਕੀ ਅਸੀਂ ਉਹਨਾਂ ਨਾਲ ਕਿਸੇ ਕਿਸਮ ਦਾ ਇਨਸਾਫ ਕਰ ਰਹੇ ਹਾਂ? ਕੀ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਉਹਨਾਂ ਦੀ ਕੋਈ ਮਾਨਸਿਕ ਸਥਿਤੀ ਜਿਹੜੀ ਆ ਉਹਨੂੰ ਸਮਝਿਆ ਜਾ ਰਿਹਾ? ਕੀ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਕਿ ਕੀ ਉਹਨਾਂ ਨੂੰ ਇਹ ਜਿਹੜੀ ਲਾਈਫ ਸਟਾਈਲ ਜੋ ਅਸੀਂ ਜੀ ਰਹੇ ਹਾਂ ਜਾਂ ਜੋ ਉਹਨਾਂ ਨੂੰ ਅਸੀਂ ਦੇ ਰਹੇ ਹਾਂ, ਅਸੀਂ ਲੈ ਕੇ ਤਾਂ ਉਹਨਾਂ ਨੂੰ ਆਏ ਸੀਗੇ ਕਿ ਪਰਿਵਾਰ ਇਕੱਠਾ ਹੋਏ, ਮਗਰ ਕੀ ਵਾਕਿਆ ਹੀ ਉਹਨਾਂ ਨਾਲ ਇੱਕ ਇਨਸਾਫ ਹੈ? ਇਹ ਸਾਡੇ ਸਾਰਿਆਂ ਦੀ ਪਰਿਵਾਰਕ ਜ਼ਿੰਦਗੀ ਜਿਹੜੀ ਹੈ ਅਲੱਗ ਅਲੱਗ ਹੈ, ਔਰ ਅਲੱਗ ਅਲੱਗ ਪਰਿਵਾਰ ਦੇ ਅਲੱਗ ਅਲੱਗ ਚੈਲੇਂਜਸ ਨੇ। ਬਹੁਤ ਸਾਰੇ ਬੱਚੇ, ਬਹੁਤ ਸਾਰੇ ਧੀਆਂ ਪੁੱਤਰ ਉਹ ਚਾਹੁੰਦੇ ਨੇ ਕਿ ਉਹ ਆਪਣੇ ਮਾਂ ਬਾਪ ਨੂੰ ਇੱਥੇ ਲੈ ਕੇ ਆਉਣ, ਬਹੁਤ ਸਾਰੇ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੀਆਂ ਐਸੀਆਂ ਮਿਹਨਤ ਵੀ ਕਰਕੇ ਐਸੀ ਸਿਫਾਰਿਸ਼ਾਂ ਲਾ ਕੇ ਐਸਾ ਕਈ ਕੁਛ ਕਰਕੇ ਪੇਰੈਂਟਸ ਨੂੰ ਸੁਪਰਵੀਜ਼ਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਐਸੀ ਚੀਜ਼ ਜਿਹੜੀ ਆ ਉਹ ਕਰਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ। ਪਰ ਕੀ ਉਹਨਾਂ ਨਾਲ ਇੱਥੇ ਆਉਣ ਤੋਂ ਬਾਅਦ ਇਨਸਾਫ ਜਾਂ ਉਹਨਾਂ ਨੂੰ ਜਿਹੜੀ ਲਾਈਫ ਮਿਲਦੀ ਹੈ, ਕੀ ਉਹ ਲਾਈਫ ਸਾਨੂੰ ਅਗਰ ਮਿਲੇ ਇਸ ਕਰਕੇ ਕੀ ਉਹ ਅਸੀਂ ਲਾਈਫ ਜਿਹੜੀ ਹੈ ਪਸੰਦ ਕਰਾਂਗੇ? ਸਾਨੂੰ ਇਹ ਸੋਚਣ ਦੀ ਲੋੜ ਹੈ, ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਡੇ ਬਜ਼ੁਰਗਾਂ ਨੂੰ, ਸਾਡੇ ਪੇਰੈਂਟਸ ਨੂੰ ਈਵਨ ਡਰੈਸ ਕੋਡ ਦੇ ਚੈਲੇਂਜਸ ਆਉਂਦੇ ਨੇ। ਸਾਡੇ ਕੋਲ ਅਸੀਂ ਕੈਨੇਡੀਅਨ ਵੇਸ਼ਭੂਸ਼ਾ ਅਸੀਂ ਇਸ ਸਿਸਟਮ ਵਿੱਚ ਢਲ ਚੁੱਕੇ ਹਾਂ। ਸਾਡੇ ਬਜ਼ੁਰਗ ਜਿਹੜੇ ਨੇ ਉਹ ਬਹੁਤੇ ਕਲਚਰਲ ਡਰੈਸਿਸ ਪਾਉਂਦੇ ਨੇ, ਸਾਡੀਆਂ ਮਾਵਾਂ ਸਲਵਾਰ ਸੂਟ ਪਾਉਂਦੀਆਂ ਨੇ, ਸਾਡੇ ਬਜ਼ੁਰਗ ਜਿਹੜੇ ਆ ਕੁੜਤਾ ਪਜਾਮਾ ਪਾ ਕੇ ਖੁਸ਼ ਹੁੰਦੇ ਨੇ, ਸਾਫੇ ਬੰਨ ਕੇ ਖੁਸ਼ ਹੁੰਦੇ ਨੇ। ਕੀ ਉਹ ਬਾਹਰ ਜਾਂਦੇ ਨੇ, ਕੀ ਉਹ ਮਜ਼ਾਕ ਦਾ ਪਾਤਰ ਤਾਂ ਨਹੀਂ ਬਣ ਜਾਂਦੇ? ਉਹਨਾਂ ਲਈ ਡਰੈਸ ਕੋਡ ਵੀ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ। ਸੇਮ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਅਸੀਂ ਘਰ ਦੇ ਵਿੱਚ ਜਾਂ ਅਸੀਂ ਆਪਣਾ ਡਰੈਸ ਕੋਡ ਪਾਉਂਦੇ ਹਾਂ, ਸਾਡੇ ਹੈਗੇ ਕੰਮ ਕਰਨ ਦੇ ਡਰੈਸ ਕੋਡ ਨੇ, ਉਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਕਲਚਰਲ ਚੇਂਜ ਹੈ। ਇਸ ਕਰਕੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮਤਭੇਦ ਆਉਂਦੇ ਨੇ, ਕਿਤੇ ਨਾ ਕਿਤੇ ਸਾਡੇ ਕਮਿਊਨੀਕੇਸ਼ਨ ਗੈਪਸ ਦੀ ਵਜ੍ਹਾ ਕਰਕੇ ਸਾਨੂੰ ਉਹ ਵੀ ਜਿਹੜੇ ਆ ਇਸ਼ੂਜ਼ ਆਉਂਦੇ ਨੇ। ਇਸ ਕਰਕੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਗੱਲ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਕੀ ਅਸੀਂ ਆਪਣੇ ਬਜ਼ੁਰਗਾਂ ਨੂੰ, ਕੀ ਅਸੀਂ ਆਪਣੇ ਪੇਰੈਂਟਸ ਨੂੰ ਜਿਨ੍ਹਾਂ ਨੂੰ ਇੱਥੇ ਲੈ ਕੇ ਆਏ ਹਾਂ, ਕੀ ਅਸੀਂ ਉਹਨਾਂ ਨੂੰ ਇਨਸਾਫ ਦੇ ਰਹੇ ਹਾਂ? ਕੀ ਅਸੀਂ ਇਸ ਚੀਜ਼ ਬਾਰੇ ਗੌਰ ਕਰ ਰਹੇ ਹਾਂ ਕਿ ਉਹਨਾਂ ਦੀ ਲਾਈਫ ਜਿਹੜੀ ਹੈ ਉਹ ਸਾਡੀ ਇਸ ਖਾਸ ਕਰਕੇ ਕਿ ਉਹ ਸਾਡੇ ਕੋਲ ਆਉਣ, ਕੀ ਉਹ ਵਾਕਿਆ ਖੁਸ਼ ਨੇ? ਕੀ ਉਹਨਾਂ ਦਾ ਖੁਸ਼ੀ ਇੱਥੇ ਆ ਕੇ ਅੱਗੇ ਨਾਲੋਂ ਬੈਟਰ ਹੋਈ ਹੈ? ਸਾਡੇ ਲਈ ਸਾਡੇ ਮਾਂ ਬਾਪ ਸਾਡੇ ਕੋਲ ਆ ਗਏ, ਸਾਡੇ ਬੱਚਿਆਂ ਦਾ ਧਿਆਨ ਰੱਖ ਰਹੇ ਨੇ, ਸਾਡੇ ਲਈ ਕੀ ਉਹ ਇੱਕ ਚਾਈਲਡ ਕੇਅਰ ਦਾ ਪੈਸਾ ਬਚਾਉਣ ਵਾਲਾ ਸਾਧਨ ਹੈ, ਕਿ ਕੀ ਵਾਕਿਆ ਹੀ ਉਹ ਸਿਰਫ ਸਾਡੇ ਵਾਸਤੇ ਇੱਕ ਫੈਸਿਲਿਟੀ ਦੇਣ ਵਾਲਾ ਇੱਕ ਸੰਸਥਾ ਦੇ ਤੌਰ ਤੇ ਇੱਕ ਮਾਂ ਜਾਂ ਬਾਪ ਰਹਿ ਗਏ ਨੇ? ਕੀ ਅਸੀਂ ਆਪਣੇ ਮਾਂ ਬਾਪ ਨੂੰ ਉਹ ਇੱਜ਼ਤ, ਆਪਣੇ ਮਾਂ ਬਾਪ ਨੂੰ ਉਸ ਤਰੀਕੇ ਦੀ ਕੇਅਰ ਦੇ ਰਹੇ ਹਾਂ ਜੋ ਉਹਨਾਂ ਨੇ ਸਾਨੂੰ ਰੇਜ਼ ਕਰਨ 'ਚ, ਸਾਨੂੰ ਵੱਡਿਆ ਕਰਨ 'ਚ ਦਿੱਤੀ ਸੀ? ਕਿਤੇ ਨਾ ਕਿਤੇ ਜਦੋਂ ਤੁਸੀਂ ਬਾਹਰ ਸਮਾਜ ਦੇ ਵਿੱਚ ਵਿਚਰਦੇ ਹੋ, ਤੁਸੀਂ ਵੇਖਦੇ ਹੋ ਕਿ ਕੁਛ ਬਜ਼ੁਰਗ, ਕੁਛ ਮਾਤਾਵਾਂ ਕੰਮ ਕਰ ਰਹੀਆਂ ਨੇ, ਜਿਸ ਹਾਲ ਦੇ ਵਿੱਚ ਉਹ ਚੱਲ ਰਹੇ ਨੇ, ਜਿਸ ਹਾਲ ਦੇ ਵਿੱਚ ਉਹ ਕੰਮ ਕਰ ਰਹੇ ਨੇ, ਉਹ ਕਈ ਵਾਰ ਉਹਦੇ 'ਤੇ ਤਰਸ ਵੀ ਆਉਂਦਾ। ਕਈ ਵਾਰ ਤੁਸੀਂ ਇਸ ਚੀਜ਼ ਉੱਤੇ ਸਵਾਲ ਕਰਨ ਲਈ ਜ਼ਰੂਰ ਮਜਬੂਰ ਹੋ ਜਾਂਦੇ ਹੋ ਕਿ ਇਹ ਜਿਹੜੇ ਬੇਰੀਜ਼ ਦੇ ਫਾਰਮ ਦੇ ਵਿੱਚ ਬਜ਼ੁਰਗ ਸਵੇਰੇ ਆਪਣਾ ਟਿਫਨ ਚੱਕ ਕੇ ਆ ਜਾਂਦੇ ਨੇ, ਕੀ ਇਹਨਾਂ ਨੇ ਇਹ ਸੋਚਿਆ ਸੀ ਕਿ ਸਾਡੇ ਮਾਂ ਬੱਚੇ ਜਦੋਂ ਆਪਣੇ ਮਾਂ ਬਾਪ ਨੂੰ ਕੈਨੇਡਾ ਲੈ ਕੇ ਆਉਣਗੇ ਤੇ ਕੀ ਉਹਨਾਂ ਨੂੰ ਆਪਣਾ ਘਰ ਬਾਰ ਛੱਡ ਕੇ ਆ ਕੇ ਫਾਰਮ ਦੇ ਵਿੱਚ ਬੇਰੀਆਂ ਤੋੜਨੀਆਂ ਪੈਣਗੀਆਂ? ਕੀ ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਨੂੰ ਕਿਸੇ ਫੂਡ ਪਲਾਜ਼ੇ ਦੇ ਵਿੱਚ ਸਬਜ਼ੀਆਂ ਧੋਣਾ, ਕਿਸੇ ਕਿਚਨ ਦੇ ਵਿੱਚ ਪਿੱਛੇ ਸਬਜ਼ੀਆਂ ਕੱਟਣਾ ਇਹ ਕੰਮ ਕਰਨੇ ਪੈਣਗੇ, ਕੈਸ਼ 'ਤੇ ਕੰਮ ਕਰਨੇ ਪੈਣਗੇ, ਠੰਡ ਲਗਾਉਣੀ ਪਏਗੀ ਬਾਹਰ, ਇੰਨੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਨੂੰ ਸਾਂਭਣਾ ਪਏਗਾ? ਕੀ ਅਸੀਂ ਆਪਣੇ ਮਾਂ ਬਾਪ ਨੂੰ ਇੱਥੇ ਲਿਆ ਕੇ ਉਹਨਾਂ ਦੇ ਰਹਿਣ ਦਾ, ਉਹਨਾਂ ਦੇ ਜਿਹੜੇ ਐਕਸਪੈਂਸਿਸ ਨੇ, ਉਹਨਾਂ ਦੇ ਜਿਹੜੇ ਖਰਚੇ ਨੇ, ਅਸੀਂ ਉਹਨਾਂ ਨੂੰ ਵਸੂਲ ਕਰ ਰਹੇ ਹਾਂ? ਬਹੁਤ ਸਾਰੇ ਸਵਾਲ ਨੇ ਦੋਸਤੋ। ਇਹ ਜੋ ਹਾਲਾਤ ਅਸੀਂ ਆਪਣੇ ਆਲੇ ਦੁਆਲੇ ਰੋਜ਼ ਵੇਖਦੇ ਹਾਂ, ਇਹਨਾਂ ਹਾਲਾਤਾਂ ਕਾਰਨ ਹੀ ਅਸੀਂ ਅੱਜ ਰੇਡੀਓ ਜ਼ਿੰਦਾਬਾਦ 'ਤੇ ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਹੋ ਕੇ ਉਹ ਗੱਲ ਕਰ ਰਹੇ ਹਾਂ ਜੋ ਸ਼ਾਇਦ ਅਸੀਂ ਘਰ 'ਚ ਕਰਦੇ ਹਾਂ। ਸ਼ਾਇਦ ਅਸੀਂ ਜਦੋਂ ਬਜ਼ੁਰਗਾਂ ਨੂੰ ਵੇਖਦੇ ਹਾਂ ਤਾਂ ਆਪਣੇ ਸਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ, ਮਗਰ ਉਹ ਮਾਂ ਬਾਪ ਬੜੇ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਬਿਠਾ ਕੇ, ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਰੱਖ ਕੇ ਟਾਈਮ ਵੀ ਦਿੱਤਾ ਜਾਂਦਾ, ਉਹਨਾਂ ਦੀ ਇੱਜ਼ਤ ਵੀ ਕੀਤੀ ਜਾਂਦੀ ਹੈ, ਔਰ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ ਬੋਝ ਜਿਹੜਾ ਆ ਉਹ ਨਹੀਂ ਸਮਝਿਆ ਜਾਂਦਾ। ਮਗਰ ਹਰ ਮਾਂ ਬਾਪ ਜੋ ਇੱਥੇ ਆਇਆ ਉਹ ਸ਼ਾਇਦ ਇੰਨਾ ਲੱਕੀ ਨਾ ਹੋਏ, ਕਿਉਂਕਿ ਜੇ ਉਹ ਲੱਕੀ ਹੁੰਦਾ ਤਾਂ ਸਾਨੂੰ ਸ਼ਾਇਦ ਬਜ਼ੁਰਗ ਸਮਾਨ ਚੁੱਕ ਕੇ ਚੱਲਦੇ ਹੋਏ ਸੜਕਾਂ 'ਤੇ ਨਾ ਦਿਖਦੇ, ਸਾਨੂੰ ਸ਼ਾਇਦ ਉਹ ਬਜ਼ੁਰਗ ਹੌਲੀ ਹੌਲੀ ਜਿਹਨੂੰ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ, ਲੈ ਕੇ ਆਉਂਦੇ, ਚਾਈਲਡ ਕੇਅਰ ਵਾਲਾ ਕੰਮ ਕਰਦੇ, ਕਈ ਵਾਰ ਉਹ ਇੰਨੀ ਠੰਡ ਦੇ ਵਿੱਚ ਇੰਨੇ ਔਖੇ ਹੋ ਕੇ ਜਦੋਂ ਉਹ ਕੰਮ ਕਰ ਰਹੇ ਹੁੰਦੇ ਨੇ, ਕਈ ਐਸੇ ਕੰਮ ਜਿਹੜੇ ਅਸੀਂ ਸ਼ਾਇਦ ਨਹੀਂ ਕਰਨਾ ਚਾਹੁੰਦੇ, ਉਦੋਂ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਇਹ ਇਹਨਾਂ ਦੇ ਨਾਲ ਜਸਟਿਸ ਨਹੀਂ ਹੋ ਰਿਹਾ। ਤੁਹਾਡੇ ਡਰਾਈਵਵੇਜ਼ ਬਣ ਰਹੇ ਨੇ, ਤੁਹਾਡੀ ਲੇਬਰ ਆ ਰਹੀ ਹੈ, ਤੁਹਾਡੀ ਲੇਬਰ ਦੇ ਵਿੱਚ ਬਜ਼ੁਰਗ ਆ ਰਹੇ ਨੇ, ਘਾਹ ਕੱਟਣ ਵਾਸਤੇ ਬਜ਼ੁਰਗ ਆ ਰਹੇ ਨੇ, ਉਹ ਕਿਸੇ ਨਾ ਕਿਸੇ ਦਾ ਮਾਂ ਬਾਪ ਜ਼ਰੂਰ ਹੈ, ਕਿਸੇ ਨਾ ਕਿਸੇ ਦੇ ਬਜ਼ੁਰਗ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਸ਼ਾਇਦ ਉਹ ਇੱਜ਼ਤ ਨਹੀਂ ਮਿਲ ਰਹੀ, ਜਾਂ ਉਹ ਉਹਨਾਂ ਦੇ ਜੋ ਉਹਨਾਂ ਦੇ ਸੁਪਨੇ ਸੀਗੇ ਉਹ ਪੂਰੇ ਨਹੀਂ ਹੋ ਰਹੇ ਇੱਕ ਆਪਣੀ ਓਲਡ ਏਜ ਵਾਸਤੇ, ਔਰ ਉਹ ਮਜਬੂਰ ਨੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕੰਮ ਕਰਨ, ਜਦਕਿ ਸ਼ਾਇਦ ਉਹ ਆਪਣੇ ਦੇਸ਼ 'ਚ ਹੁੰਦੇ, ਸ਼ਾਇਦ ਉਹ ਇੰਡੀਆ ਪਾਕਿਸਤਾਨ 'ਚ ਜਾਂ ਬੰਗਲਾਦੇਸ਼ ਬੈਠੇ ਹੁੰਦੇ ਅਤੇ ਉੱਥੇ ਉਹ ਮੰਜੀ 'ਤੇ ਬਹਿ ਕੇ ਵੀ ਰੋਟੀ ਖਾ ਸਕਦੇ ਸੀ, ਦਾਲ ਫੁਲਕਾ ਖਾਣਾ ਸ਼ਾਇਦ ਕੋਈ ਵੀ ਬਜ਼ੁਰਗ ਆਪਣੇ ਘਰ ਦੇ ਵਿੱਚ ਬੈਠਾ ਖਾ ਸਕਦਾ। ਮਗਰ ਇੱਕ ਕੈਨੇਡਾ ਦਾ ਐਸਾ ਚਾਅ ਜਿੱਥੇ ਕਿ ਉਹ ਇਸ ਕਰਕੇ ਆਏ ਨੇ ਕਿ ਉਹਨਾਂ ਦੇ ਬੱਚੇ ਇੱਥੇ ਨੇ, ਉਹ ਵੀ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ। ਅੱਜ ਅਸੀਂ ਉਹਨਾਂ ਦੇ ਹੀ ਚੈਲੰਜਸ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਉਹਨਾਂ ਚੈਲੰਜਸ ਬਾਰੇ ਹੀ 770 ਦੇ ਉੱਤੇ ਸਾਰੇ ਸੁਣਨ ਵਾਲਿਆਂ ਨਾਲ ਗੱਲ ਕਰ ਰਹੇ, ਸ਼ੇਅਰ ਕਰ ਰਹੇ ਹਾਂ, ਤਾਂ ਕਿ ਕਿਤੇ ਨਾ ਕਿਤੇ ਅਸੀਂ ਸੋਚੀਏ ਜ਼ਰੂਰ ਕਿ ਕੀ ਅਸੀਂ ਉਹਨਾਂ ਨਾਲ ਆਪਣੇ ਮਾਂ ਬਾਪ ਨੂੰ ਇੱਥੇ ਲਿਆ ਕੇ ਇਨਸਾਫ਼ ਕੀਤਾ, ਜਾਂ ਉਹ ਸ਼ਾਇਦ ਆਪਣੇ ਘਰ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਹੀ ਪਰਿਵਾਰ ਦੇ ਨਾਲ ਬਜ਼ੁਰਗ, ਆਪਣੇ ਹੀ ਭੈਣਾਂ ਭਰਾਵਾਂ ਨਾਲ ਰਹਿ ਕੇ ਉਹ ਜ਼ਿਆਦਾ ਖੁਸ਼ ਸੀਗੇ। ਇਸੇ ਬਾਰੇ ਅਸੀਂ ਜਿਹੜੀ ਹੈ ਗੱਲ ਕਰ ਰਹੇ ਹਾਂ। ਇੱਥੇ ਇਹ ਵੀ ਮਹਿਸੂਸ ਕੀਤਾ ਗਿਆ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਆਉਣ ਕਰਕੇ, ਕਿਉਂਕਿ ਅਸੀਂ ਇੱਕ ਪ੍ਰਾਈਵੇਸੀ ਵਾਲੀ ਲਾਈਫ ਜਿਹੜੀ ਹੈ, ਹਰ ਆਦਮੀ ਆਪਣਾ ਇੱਕ ਪਰਸਨਲ ਟਾਈਮ ਮੰਗਦਾ, ਜਿੰਨਾ ਚਿਰ ਤੱਕ ਮਾਂ ਬਾਪ ਨਾਲ ਨਹੀਂ ਹੁੰਦੇ ਉਹਨਾਂ ਚਿਰ ਤੱਕ ਸਾਨੂੰ ਉਹ ਮਹਿਸੂਸ ਨਹੀਂ ਹੁੰਦਾ, ਅਤੇ ਜਦੋਂ ਕੋਈ ਸਾਡੇ ਮਾਂ ਬਾਪ ਨਾਲ ਆ ਜਾਂਦੇ ਨੇ ਇਹ ਵੀ ਬਹੁਤ ਵੱਡਾ ਇੱਕ ਫੈਕਟਰ ਕਾਊਂਟ ਹੋਣਾ ਸ਼ੁਰੂ ਹੋ ਜਾਂਦਾ ਕਿ ਸਾਡੀ ਜੀ ਪ੍ਰਾਈਵੇਸੀ ਜਿਹੜੀ ਆ ਉਹ ਖਤਮ ਹੋ ਗਈ ਹੈ। ਦੋਸਤੋ, ਇਹ ਦੋਨੋਂ ਤਰ੍ਹਾਂ ਉੱਤੇ ਨਿਰਭਰ ਕਰਦਾ ਕਿ ਬਜ਼ੁਰਗ ਜਿਹੜੇ ਨੇ ਉਹ ਤੁਹਾਡੀਆਂ ਮਜਬੂਰੀਆਂ, ਤੁਹਾਡੀਆਂ ਚੀਜ਼ਾਂ ਨੂੰ ਕਿਵੇਂ ਸਮਝਦੇ ਨੇ, ਔਰ ਤੁਸੀਂ ਕੀ ਉਹਨਾਂ ਨਾਲ ਗੱਲ ਸ਼ੇਅਰ ਕਰਨੀ, ਜਾਂ ਤੁਹਾਡੇ ਆਪਣੀਆਂ ਗੱਲਬਾਤ ਜੇ ਉਹਨਾਂ ਨੂੰ ਪਤਾ ਲੱਗਦੀ ਹੈ ਕਿ ਉਹ ਵਾਕਿਆ ਤੁਹਾਡੀ ਪ੍ਰਾਈਵੇਸੀ ਜਿਹੜੀ ਆ ਖਤਮ ਹੁੰਦੀ ਹੈ, ਜਾਂ ਇਸੇ ਚੀਜ਼ ਨੂੰ ਸ਼ਾਇਦ ਇੱਕ ਪੀੜ੍ਹੀ ਪਹਿਲਾਂ ਵਿਚਾਰ ਵਟਾਂਦਰਾ ਸਾਂਝਾ ਕਰਨਾ, ਪਰਿਵਾਰ 'ਚ ਸਾਰਿਆਂ ਨੂੰ ਬੈਠ ਕੇ ਗੱਲਬਾਤ ਕਰਨੀ ਉਹਨੂੰ ਚੰਗਾ ਸਮਝਿਆ ਜਾਂਦਾ ਸੀਗਾ, ਮਗਰ ਅੱਜ ਉਹ ਚੀਜ਼ ਜਿਹੜੀ ਆ ਉਹ ਇੱਕ ਪ੍ਰਾਈਵੇਸੀ ਦਾ ਕੰਪਰੋਮਾਈਜ਼ ਹੋਣਾ ਬਣ ਚੁੱਕਿਆ। ਇਹ ਚੀਜ਼ ਜਿਹੜੀ ਆ ਇਹ ਵੀ ਮਾਂ ਬਾਪ ਜਿਹੜੇ ਆ ਉਹ ਬਹੁਤ ਮਹਿਸੂਸ ਕਰਦੇ ਨੇ। ਬਜ਼ੁਰਗ ਗੱਲਬਾਤ ਨਹੀਂ ਕਰ ਸਕਦੇ, ਬਜ਼ੁਰਗਾਂ ਨੂੰ ਟਾਈਮ ਜ਼ੋਨ ਦਾ ਇਸ਼ੂ ਹੈ, ਜੇ ਉਹ ਆਪਣੇ ਪਰਿਵਾਰ ਦੇ ਮੈਂਬਰਸ ਨਾਲ ਇੰਡੀਆ ਪਾਕਿਸਤਾਨ 'ਚ ਫੋਨ ਦੇ ਉੱਤੇ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਇਹ ਵੀ ਸੁਣਨਾ ਪੈਂਦਾ ਕਿ ਇਹ ਸਾਰਾ ਦਿਨ ਫੋਨ ਕਰਦੇ ਰਿਹਾ, ਇਹ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ਨੇ, ਇਹ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੀ ਜਾਂਦੇ ਨੇ। ਦੇਖੋ, ਇਹ ਸਾਨੂੰ ਸਮਝਣ ਦੀ ਲੋੜ ਹੈ, ਸਾਡਾ ਟਾਈਮ ਪਾਸ ਕੰਮ ਕਰਕੇ, ਸਾਡਾ ਟਾਈਮ ਪਾਸ ਸਾਡੇ ਨਾਲ ਦਿਆਂ ਨਾਲ, ਸਾਡਾ ਟਾਈਮ ਪਾਸ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਨਿਕਲ ਕੇ ਗ੍ਰੋਸਰੀ ਕਰਕੇ ਕਿਤੇ ਨਾ ਕਿਤੇ ਟਾਈਮ ਪਾਸ ਹੁੰਦਾ ਰਹਿੰਦਾ, ਮਗਰ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਕੋਲ ਟਾਈਮ ਪਾਸ ਕਰਨ ਨੂੰ, ਉਹਨਾਂ ਨਾਲ ਗੱਲ ਕਰਨ ਨੂੰ ਕੋਈ ਨਹੀਂ। ਇਹ ਇੱਕ ਬਹੁਤ ਵੱਡਾ ਚੈਲੰਜ ਹੈ ਪੇਰੈਂਟਸ ਦਾ, ਬਜ਼ੁਰਗਾਂ ਦਾ, ਜਿਹੜੇ ਕਿ ਕੈਨੇਡਾ ਵਿੱਚ ਰਹਿ ਰਹੇ ਨੇ। ਔਰ ਸਭ ਤੋਂ ਮੁਸ਼ਕਿਲ ਚੀਜ਼ ਉਹਨਾਂ ਵਾਸਤੇ ਇਹ ਹੈ ਕਿ ਉਹਨਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ, ਉਹਨਾਂ ਦੀ ਇੱਥੇ ਕੋਈ ਪੈਨਸ਼ਨ ਨਹੀਂ ਹੈ। ਔਰ ਜੇ ਕਿਸੇ ਦੀ ਇੰਡੀਆ ਪਾਕਿਸਤਾਨ 'ਚ ਪੈਨਸ਼ਨ ਲੱਗੀ ਵੀ ਹੈ ਤਾਂ ਉਹ ਉਹਨਾਂ ਨੇ ਆਪਣੇ ਇੱਕ ਓਲਡ ਏਜ ਸਿਕਿਉਰਿਟੀ ਦੀ ਤਰ੍ਹਾਂ ਉੱਥੇ ਸੰਭਾਲੀ ਹੋਈ ਹੈ। ਔਰ ਹਰ ਪੈਸੇ ਲਈ, ਹਰ ਡਾਲਰ ਲਈ, ਹਰ ਆਪਣੀ ਖਾਸ਼ ਵਾਸਤੇ ਉਹ ਆਪਣੇ ਬੱਚੇ ਉੱਤੇ, ਆਪਣੀ ਨੂੰਹ ਉੱਤੇ, ਆਪਣੀ ਬੇਟੀ ਉੱਤੇ, ਆਪਣੇ ਜਵਾਈ ਉੱਤੇ, ਕਿਸੇ ਨਾ ਕਿਸੇ 'ਤੇ ਉਹ ਨਿਰਭਰ ਨੇ। ਔਰ ਉਹਨਾਂ ਨੂੰ ਆਪਣੀਆਂ ਬਹੁਤ ਸਾਰੀਆਂ ਖਾਸ਼ਾਂ, ਆਪਣੇ ਬਹੁਤ ਸਾਰੇ ਉਹਨਾਂ ਨੂੰ ਦਿਲ ਦੇ ਅਰਮਾਨ ਜਿਹੜੇ ਆ ਉਹ ਉਹਨਾਂ ਨੂੰ ਦਬਾਉਣੇ ਪੈਂਦੇ ਆ, ਕਿਉਂਕਿ ਉਹ ਅਰਮਾਨ ਜਿਹੜੇ ਨੇ ਉਹਨਾਂ ਹਰ ਅਰਮਾਨ ਦੇ ਵਿੱਚ, ਹਰ ਕਿਸੇ ਨਾ ਕਿਸੇ ਖਾਸ਼ ਵਿੱਚ ਕੋਈ ਨਾ ਕੋਈ ਡਾਲਰ ਜ਼ਰੂਰ ਖਰਚਿਆ ਜਾਂਦਾ। ਇਸ ਕਰਕੇ ਉਹ ਬਹੁਤ ਸਾਰੀਆਂ ਆਪਣੀਆਂ ਖਾਸ਼ਾਂ ਜਿਹੜੀਆਂ ਨੇ ਉਹ ਸਾਡੇ ਨਾਲ ਸ਼ੇਅਰ ਨਹੀਂ ਕਰਦੇ। ਔਰ ਤੁਸੀਂ ਇਮੈਜਿਨ ਕਰੋ ਕਿ ਜੋ ਮਾਂ ਬਾਪ ਇੱਥੇ ਆ ਕੇ ਆਪਣੀਆਂ ਖਾਸ਼ਾਂ ਸ਼ੇਅਰ ਨਹੀਂ ਕਰ ਸਕਦੇ, ਜੋ ਮਾਂ ਬਾਪ ਇੱਥੇ ਆ ਕੇ ਆਪਣੇ ਆਪ ਨੂੰ ਇੱਕ ਫਾਈਨੈਂਸ਼ੀਅਲ ਬੋਝ, ਆਪਣੇ ਆਪ ਨੂੰ ਇੱਕ ਬੋਝ ਸਮਝਦੇ ਨੇ, ਜਿਹੜੇ ਮਾਂ ਬਾਪ ਇੱਥੇ ਆ ਕੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਕੈਦ 'ਚ ਮਹਿਸੂਸ ਕਰਦੇ ਨੇ ਕਿਉਂਕਿ ਕਿਤੇ ਵੀ ਉਹ ਜਾ ਨਹੀਂ ਸਕਦੇ, ਉਹਨਾਂ ਨੂੰ ਕੋਈ ਲੈ ਜਾਏ ਤੇ ਉਹ ਜਾ ਸਕਦੇ ਨੇ, ਉਹਨਾਂ ਨੂੰ ਰਸਤੇ ਨਹੀਂ ਪਤਾ, ਉਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ, ਕਿੰਨੇ ਵੱਡੇ ਚੈਲੰਜਸ ਨੇ। ਔਰ ਇਹ ਚੈਲੰਜਸ ਅਸੀਂ ਦਿੱਤੇ, ਅਸੀਂ ਚੈਲੰਜਸ ਦਿੱਤੇ ਨੇ ਉਹਨਾਂ ਨੂੰ, ਕਿਉਂਕਿ ਕਿਤੇ ਤੇ ਸਾਨੂੰ ਉਹਨਾਂ ਨਾਲ ਲਾਡ ਪਿਆਰ ਸੀ, ਕਿਤੇ ਤਾਂ ਉਹਨਾਂ ਨਾਲ ਸਾਡੀ ਇਹ ਚੀਜ਼ ਸੀ ਕਿ ਸਾਡੇ ਮਾਂ ਬਾਪ ਸਾਡੇ ਨਾਲ ਆ ਕੇ ਰਹਿਣ, ਔਰ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਵਿਚਾਰ ਸੀ ਕਿ ਉਹਨਾਂ ਦੇ ਆਉਣ ਨਾਲ ਸਾਡੇ ਬੱਚੇ ਜਿਹੜੇ ਆ ਸਾਨੂੰ ਚਾਈਲਡ ਕੇਅਰ 'ਚ ਨਹੀਂ ਰੱਖਣੇ ਪੈਣਗੇ, ਸਾਨੂੰ ਉਹਨਾਂ ਦਾ ਬਚਾਅ ਹੋਏਗਾ ਖਰਚੇ ਦਾ। ਕਿਤੇ ਨਾ ਕਿਤੇ ਇਹ ਵੀ ਉਮੀਦ ਸੀ ਕਿ ਬਈ ਮੇਰੀ ਮਾਂ ਜਾਂ ਮੇਰਾ ਪਿਓ ਆ ਕੇ ਸਾਨੂੰ ਆਇਆਂ ਨੂੰ ਕੋਈ ਚਾਹ ਪਿਆ ਦੇਗਾ, ਸਾਡੀ ਕੋਈ ਕਿਚਨ ਸੰਭਾਲ ਲਏਗਾ, ਅਤੇ ਸ਼ਾਇਦ ਜੇ ਅਸੀਂ ਗੌਰ ਨਾਲ ਵੇਖੀਏ ਤਾਂ ਸਾਡੇ ਮਾਂ ਬਾਪ ਜਿਹੜੇ ਸਾਡੇ ਨਾਲ ਇੱਥੇ ਕੈਨੇਡਾ ਵਿੱਚ ਰਹਿੰਦੇ ਨੇ ਉਹ ਸਾਡੇ ਕੁਛ ਸੌ ਡਾਲਰਸ ਜਿਹੜੇ ਆ, ਜਿਹੜੇ ਅਸੀਂ ਚਾਈਲਡ ਕੇਅਰ 'ਤੇ ਖਰਚਣੇ ਸੀ, ਜਿਹੜੇ ਅਸੀਂ ਹੋਰ ਚੀਜ਼ਾਂ ਉੱਤੇ ਖਰਚਣੇ ਸੀ, ਉਹ ਸਾਨੂੰ ਕਿਤੇ ਨਾ ਕਿਤੇ ਬਚਾਉਂਦੇ ਆ। ਮਗਰ ਕੀ ਅਸੀਂ ਵਾਕਿਆ ਹੀ ਉਹਨਾਂ ਦੀ ਉਸ ਚੀਜ਼ ਦੀ ਕਦਰ ਕਰਦੇ ਹਾਂ ਕਿ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਫਿਰ ਕੀ ਹੋਇਆ ਜੇ ਉਹਨਾਂ ਨੇ ਆ ਕੇ ਉਹਨਾਂ ਨੇ ਖਾਣਾ ਬਣਾ ਦਿੱਤਾ, ਜੇ ਉਹਨਾਂ ਨੇ ਕਿਚਨ ਸੰਭਾਲਤੀ, ਜੇ ਉਹਨਾਂ ਭਾਂਡੇ ਮਾਂਜਤੇ, ਜੇ ਉਹਨਾਂ ਬੱਚਿਆਂ ਨੂੰ ਸੰਭਾਲਤਾ, ਫ੍ਰੀ ਨੇ ਸਾਰਾ ਦਿਨ ਵਿਹਲੇ ਨੇ, ਅਤੇ ਜੇ ਵਿਹਲੇ ਸੀ ਅਤੇ ਜੇ ਉਹਨਾਂ ਕੰਮ ਕਰਤਾ ਤਾਂ ਫਿਰ ਕਿੱਡੀ ਕੁ ਵੱਡੀ ਗੱਲ ਹੈ। ਦੇਖੋ ਦੋਸਤੋ, ਇਹ ਇੱਕ ਸਾਡਾ ਨਜ਼ਰੀਆ ਹੈ, ਕਿਤੇ ਮਾਂ ਬਾਪ ਨੂੰ ਅਸੀਂ ਆਪਣੇ ਮਤਲਬ ਨਾਲ ਲੈ ਕੇ ਆਏ ਹਾਂ, ਕਿਤੇ ਅਸੀਂ ਉਹਨਾਂ ਨੂੰ ਲੈ ਕੇ ਆਏ ਹਾਂ ਬੜੇ ਚਾਅ ਨਾਲ, ਔਰ ਉਹਨਾਂ ਨੂੰ ਬਾਅਦ 'ਚ ਇੱਜ਼ਤ ਨਹੀਂ ਦਵਾ ਸਕੇ, ਅਸੀਂ ਉਹਨਾਂ ਦੀ ਪੀੜ ਨਹੀਂ ਮਹਿਸੂਸ ਕਰ ਸਕਦੇ ਕਿ ਉਹ ਇੱਥੇ ਆ ਕੇ ਕੀ ਵਾਕਿਆ ਹੀ ਖੁਸ਼ ਨੇ। ਉਹ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ, ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਅਸੀਂ ਇੱਥੇ ਆ ਕੇ ਵੱਜ ਗਏ, ਅਸੀਂ ਇੱਥੇ ਆ ਕੇ ਇਕੱਲੇ ਮਹਿਸੂਸ ਕਰ ਰਹੇ ਹਾਂ। ਉਹਨਾਂ ਦੀ ਜਿਹੜੀ ਮੈਂਟਲ ਸਿਚੁਏਸ਼ਨ ਹੈ ਉਹਦੇ ਬਾਰੇ ਅਸੀਂ ਗੱਲ ਨਹੀਂ ਕਰਦੇ, ਕਿਉਂ? ਜਾਂ ਤਾਂ ਉਹ ਗੱਲ ਸਾਨੂੰ ਸੂਟ ਨਹੀਂ ਕਰਦੀ, ਕਿਉਂਕਿ ਸਾਡੇ ਲਈ ਕਿਤੇ ਨਾ ਕਿਤੇ ਉਹ ਫਾਇਦਾ ਦੇ ਰਹੇ ਨੇ, ਕਿਤੇ ਨਾ ਕਿਤੇ ਸਾਨੂੰ ਉਹਨਾਂ ਤੋਂ ਲਾਭ ਹੋ ਰਿਹਾ। ਔਰ ਰੱਬ ਨਾ ਕਰੇ ਅਗਰ ਕੋਈ ਵੀ, ਸਭ ਤੋਂ ਵੱਡਾ ਸਾਨੂੰ ਡਰ ਰਹਿੰਦਾ ਹੈ ਕਿ ਕਿਤੇ ਸਾਡਾ ਮਾਂ ਬਾਪ ਇੱਥੇ ਬਿਮਾਰ ਨਾ ਹੋ ਜਾਏ, ਕਿਉਂਕਿ ਇੱਥੇ ਦੀ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਸਾਡੇ ਕੋਲ ਉਹਨਾਂ ਨੂੰ ਲੁੱਕ ਆਫਟਰ ਕਰਨ ਲਈ ਟਾਈਮ ਨਹੀਂ ਹੈਗਾ। ਸਾਨੂੰ ਇਹ ਪਤਾ ਹੈ ਕਿ ਅਗਰ ਉਹ ਸੁਪਰ ਵੀਜ਼ੇ 'ਤੇ ਆਏ ਨੇ ਤਾਂ ਉਹਨਾਂ ਦੀ ਹੈਲਥ ਕਵਰ ਇੱਥੇ ਅਵੇਲੇਬਲ ਨਹੀਂ ਹੈ, ਉਹਨਾਂ ਨੂੰ ਖਰਚਾ ਸਾਨੂੰ ਦੇਣਾ ਪਏਗਾ। ਅਤੇ ਜਿੱਥੇ ਵੀ ਕਿਤੇ ਮਾਂ ਬਾਪ ਦਾ ਥੋੜ੍ਹਾ ਵੀ ਐਸਾ ਇੰਡੀਕੇਸ਼ਨ ਮਿਲਦੀ ਹੈ ਕਿ ਸ਼ਾਇਦ ਉਹਨਾਂ ਉੱਤੇ ਸਾਨੂੰ ਹੁਣ ਖਰਚਾ ਕਰਨਾ ਪਏਗਾ, ਉਦੋਂ ਉਹ ਮਾਂ ਬਾਪ ਬਹੁਤ ਵੱਡਾ ਬੋਝ ਬਣ ਜਾਂਦੇ ਨੇ, ਚਾਹੇ ਉਹ ਉਹਨਾਂ ਦਾ ਬੱਚਾ ਹੋਏ, ਚਾਹੇ ਉਹਨਾਂ ਦੀ ਧੀ ਹੋਏ। ਇੱਥੇ ਸਾਡੀ ਹੀ ਕਮਿਊਨਿਟੀ ਦਾ ਖਾਸ ਤੌਰ 'ਤੇ ਸਾਡੀ ਕਲਚਰ ਦਾ ਬਹੁਤ ਵੱਡਾ ਕਸੂਰ ਵੀ ਹੈ। ਕਈ ਵਾਰ ਮਾਂ ਬਾਪ ਬੇਸ਼ੱਕ ਬਹੁਤ ਵਧੀਆ, ਉਹਨਾਂ ਕੋਲ ਉਹਨਾਂ ਦੀ ਬੇਟੀ ਹੋਏ, ਉਹਦਾ ਸਨ ਇਨ ਲਾਅ ਹੋਏ, ਉਹਨਾਂ ਦਾ ਜਵਾਈ ਹੋਏ, ਜਿਹੜਾ ਕਿ ਉਹਨਾਂ ਨੂੰ ਮਾਂ ਬਾਪ ਵਾਂਗ ਰੱਖਣ ਨੂੰ ਤਿਆਰ ਹੈ, ਮਗਰ ਸਾਡੀ ਕਲਚਰ ਕਾਰਨ ਮਾਂ ਬਾਪ ਮਜਬੂਰਨ ਆਪਣੇ ਬੇਟੇ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਨੇ। ਕਿਉਂ? ਕਿਉਂਕਿ ਇੱਕ ਸਾਡਾ ਸਮਾਜਿਕ ਕਲਚਰ ਐਸੀ ਬਣੀ ਹੋਈ ਹੈ ਕਿ ਜੇ ਅਸੀਂ ਆਪਣੀ ਲੜਕੀ ਨਾਲ ਰਹਿੰਦੇ ਹਾਂ ਤੇ ਸਾਨੂੰ ਇੱਕ ਕਿਸਮ ਦਾ ਚੰਗਾ ਨਹੀਂ ਗਿਣਿਆ ਜਾਂਦਾ। ਸਾਡੇ ਭੈਣ ਭਰਾ ਰਿਸ਼ਤੇਦਾਰ ਮਹਿਸੂਸ ਕਰਦੇ ਨੇ ਕਿ ਸ਼ਾਇਦ ਕੋਈ ਕਿ ਵੀ ਇਹ ਇੱਕ ਸਹੀ ਤਰੀਕਾ ਨਹੀਂ ਹੈ। ਤੇ ਉਹਦੇ ਕਾਰਨ ਵੀ ਕਈ ਵਾਰ ਉਹ ਬੱਚਿਆਂ ਨਾਲ ਬੇਟਿਆਂ ਨਾਲ ਰਹਿ ਕੇ ਤੰਗ ਹੁੰਦੇ ਨੇ, ਜਦਕਿ ਉਹ ਸ਼ਾਇਦ ਜੇ ਆਪਣੀ ਬੇਟੀ ਦੇ ਨਾਲ ਜਾਂ ਆਪਣੇ ਜਵਾਈ ਦੇ ਨਾਲ ਰਹਿਣ ਤੇ ਉਹ ਜ਼ਿਆਦਾ ਖੁਸ਼ ਰਹਿਣ। ਇਹ ਵੀ ਇੱਕ ਸਾਡਾ ਕਲਚਰ ਦਾ ਹਿੱਸਾ ਬਣਿਆ ਹੈ। ਸੋ ਇਹ ਇੱਕ ਬਹੁਤ ਵੱਡੀ ਮਜਬੂਰੀ ਹੈ ਸਾਡੇ ਮਾਂ ਬਾਪ ਦੀ ਕਿ ਉਹਨਾਂ ਨੂੰ ਆਪਣੇ ਬੇਟੇ ਦੇ ਨਾਲ ਹੀ ਰਹਿਣਾ ਪੈਂਦਾ। ਜਿਹੜੇ ਮਾਂ ਬਾਪ ਆਪਣੀਆਂ ਬੇਟੀਆਂ ਦੇ ਨਾਲ ਰਹਿੰਦੇ ਵੀ ਨੇ ਉਹ ਵੀ ਕੰਟੀਨਿਊਸਲੀ ਇੱਕ ਕਿਸਮ ਦਾ ਬੋਝ ਮਹਿਸੂਸ ਕਰਦੇ ਨੇ ਕਿ ਸ਼ਾਇਦ ਉਹਨਾਂ ਨੂੰ ਇਵੇਂ ਰਹਿਣਾ ਨਹੀਂ ਚਾਹੀਦਾ ਸੀ। ਸੋ ਇਹ ਇੱਕ ਬੜੀ ਜਦਮਜਾਤ ਜਿਹੜੀ ਰੋਜ਼ ਦੀ ਉਹਨਾਂ ਦੀ ਮੈਂਟਲ ਸਿਚੁਏਸ਼ਨ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੀ ਮਿਹਨਤ ਕਰਕੇ ਸਾਡੇ ਮਾਂ ਬਾਪ ਜਿਹੜੇ ਆ ਉਹਨਾਂ ਨੇ ਸਾਨੂੰ ਵੱਡਾ ਕੀਤਾ, ਇਸ ਲਾਇਕ ਬਣਾਇਆ ਕਿ ਅਸੀਂ ਕੈਨੇਡਾ ਆ ਸਕੀਏ, ਮਗਰ ਉਹਦੇ ਬਾਅਦ ਉਹਨਾਂ ਦੇ ਜਿਹੜੇ ਚੈਲੰਜਸ ਨੇ ਕੀ ਉਹਨਾਂ ਨੂੰ ਅਸੀਂ ਸਮਝਦੇ ਹਾਂ, ਇਹਦੇ ਬਾਰੇ ਅਸੀਂ ਗੱਲਬਾਤ ਜਾਰੀ ਰੱਖਾਂਗੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਰੇਡੀਓ ਜ਼ਿੰਦਾਬਾਦ ਨਾਲ ਮਾਂ ਬਾਪ ਦੇ ਕੈਨੇਡਾ ਦੇ ਚੈਲੰਜਸ ਜਿਹੜੇ ਆ ਉਹਦੇ ਬਾਰੇ ਗੱਲਬਾਤ ਜਾਰੀ ਰਹੇਗੀ। ਤੁਹਾਡੇ ਨਾਲ ਫਿਰ ਜੋੜਦੇ ਹਾਂ ਰੇਡੀਓ ਜ਼ਿੰਦਾਬਾਦ ਤੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5127
ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ। ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ। ਕਿੰਨੇ ਅਹਿਸਾਨ ਮੇਰੇ ਸਿਰ ਤੇ, ਸੋਚ ਸੋਚ ਅੱਖੋਂ ਹੰਝੂ ਚੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਸੱਚ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ, ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ, ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ, ਆਪਣੇ ਜੋ ਦਿਲਾਂ ਚ ਲੁਕੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚੰਦਰੇ ਗਰੀਬੀਆਂ ਦੇ ਦਿਨ ਸੀ, ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ, ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ। ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ। ਇੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ, ਇੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ, ਪਰ ਤੇਰਾ ਫੇਰ ਵੀ ਨਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ।
ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਫਿਰ ਤੋਂ ਸਵਾਗਤ। ਅਸੀਂ ਜਾਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਕੈਨੇਡਾ ਦੇ ਵਿੱਚ ਮਾਂ ਬਾਪ ਦੇ ਕੀ ਚੈਲੇਂਜਸ ਨੇ, ਕੀ ਅਸੀਂ ਕੈਨੇਡਾ ਦੇ ਵਿੱਚ ਆਪਣੇ ਮਾਂ ਬਾਪ ਨੂੰ ਆਪਣੇ ਸੁੱਖ ਲਈ ਲੈ ਕੇ ਆ ਰਹੇ, ਕੀ ਅਸੀਂ ਮਾਂ ਬਾਪ ਨੂੰ ਇੱਥੇ ਲਿਆ ਕੇ ਉਹ ਸੁੱਖ ਆਰਾਮ ਉਹ ਮਾਨਸਿਕ ਚੈਨ ਉਹਨਾਂ ਨੂੰ ਦਿੰਦੇ ਹਾਂ ਜੋ ਉਹਨਾਂ ਦੀ ਏਜ ਵਿੱਚ ਉਹਨਾਂ ਨੂੰ ਚਾਹੀਦਾ, ਤੇ ਜੇ ਅਸੀਂ ਦਿੰਦੇ ਹਾਂ ਤਾਂ ਦੋਸਤੋ ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਰੂਰ ਗਲਤੀ ਕਰ ਰਿਹਾ, ਨਹੀਂ ਤੇ ਬਜ਼ੁਰਗ ਮਾਤਾਵਾਂ ਬਜ਼ੁਰਗ ਤੁਹਾਨੂੰ ਸਟੋਰਾਂ ਤੇ ਕੰਮ ਕਰਦੇ, ਕਿਚਨ ਦੇ ਵਿੱਚ ਕੰਮ ਕਰਦੇ, ਲੇਬਰ ਦਾ ਕੰਮ ਕਰਦੇ, ਤੁਹਾਡੇ ਘਾਹ ਕੱਟਣ ਵਾਸਤੇ ਕੰਮ ਕਰਦੇ, ਬੈਰੀਜ਼ ਤੋੜਦੇ ਹੋਏ ਕਿਤੇ ਨਜ਼ਰ ਨਾ ਆਉਂਦੇ। ਸ਼ਾਇਦ ਇਹੋ ਹੀ ਰੀਜ਼ਨ ਹੈ ਕਿ ਅੱਜ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਇਹ ਗੱਲਬਾਤ ਕਰ ਰਹੇ ਹਾਂ ਕਿ ਮਾਂ ਬਾਪ ਲਈ ਕੈਨੇਡਾ ਦੇ ਵਿੱਚ ਕੀ ਚੈਲੇਂਜਸ ਨੇ। ਸਭ ਤੋਂ ਵੱਡੇ ਚੈਲੇਂਜਸ ਨੇ ਦੋਸਤੋ ਕਿ ਈਵਨ ਉਹਨਾਂ ਦੇ ਨਾਲ ਕੋਈ ਬਦਸਲੂਕੀ ਵੀ ਹੁੰਦੀ ਹੈ ਜਾਂ ਕੋਈ ਬਹੁਤ ਵਾਰ ਮੈਂਟਲ ਅਬਿਊਜ਼ ਵੀ ਹੁੰਦਾ ਹੈ, ਮਗਰ ਉਹਨਾਂ ਨੂੰ ਕੋਈ ਵੀ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਕਿ ਜੇ ਅਗਰ ਉਹਨਾਂ ਨਾਲ ਮੈਂਟਲ ਅਬਿਊਜ਼ ਹੁੰਦਾ ਹੈ, ਕਿ ਉਹਨਾਂ ਨੂੰ ਡਿਪਰੈਸ਼ਨ ਹੁੰਦਾ ਹੈ, ਜੇ ਕਿਤੇ ਉਹਨਾਂ ਨੂੰ ਸਟ੍ਰੈਸ ਹੁੰਦੀ ਹੈ, ਤੇ ਉਹਨਾਂ ਕੋਲ ਕੀ ਸਾਧਨ ਨੇ, ਕਿੱਥੇ ਜਾ ਸਕਦੇ ਨੇ, ਕੈਨੇਡਾ ਦੇ ਵਿੱਚ ਕੀ ਇਹੋ ਜਿਹੀਆਂ ਫੈਸਿਲਿਟੀਜ਼ ਨੇ ਜਿਹਨਾਂ ਨੂੰ ਉਹ ਵਰਤ ਸਕਦੇ ਨੇ, ਕੋਈ ਐਸੀਆਂ ਕਮਿਊਨਿਟੀ ਸਰਵਿਸਿਸ ਨੇ ਜਿਹਨਾਂ ਦਾ ਉਹ ਫਾਇਦਾ ਲੈ ਸਕਦੇ ਨੇ। ਇਸ ਕਾਰਨ ਉਹ ਨਾ ਕਿ ਇੱਕ ਤਰ੍ਹਾਂ ਦਾ ਆਪਣੇ ਆਪ ਤੇ ਐਡੀਸ਼ਨਲ ਸਟ੍ਰੈਸ ਲੈਂਦੇ ਨੇ, ਮੈਂਟਲ ਹੈਲਥ ਦੇ ਇਸ਼ੂਜ਼ ਉਹਨਾਂ ਨੂੰ ਆਉਂਦੇ ਨੇ, ਸੇਮ ਟਾਈਮ ਉਹਨਾਂ ਦਾ ਇੱਥੇ ਕੋਈ ਇਲਾਜ ਵੀ ਨਹੀਂ ਹੈ। ਔਰ ਇਹ ਇੱਕ ਬੜਾ ਹੀ ਅਫਸੋਸ ਵਾਲਾ ਇੱਕ ਐਸਾ ਮੁੱਦਾ ਹੈ ਜਿਹਦੇ ਨਾਲ ਸਾਨੂੰ ਸਾਡੀ ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਜਿਹੜੀ ਆ ਉਹਨੂੰ ਬਹੁਤ ਵੱਡੇ ਚੈਲੇਂਜਸ ਆ ਰਹੇ ਨੇ, ਕਿਉਂਕਿ ਅਕਸਰ ਕਿਤੇ ਨਾ ਕਿਤੇ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਕਰਨ ਚ, ਆਪਣੇ ਮਾਂ ਬਾਪ ਨੂੰ ਓਲਡ ਏਜ ਦੇ ਵਿੱਚ ਲੁੱਕ ਆਫਟਰ ਕਰਨ ਵਿੱਚ ਕਿਤੇ ਨਾ ਕਿਤੇ ਮਾਰ ਖਾ ਰਹੇ ਹਾਂ। ਬਹੁਤ ਵਧੀਆ ਐਸੀ ਐਗਜ਼ਾਮਪਲ ਵੀ ਨੇ ਜਿਹੜੇ ਬੱਚੇ ਆਪਣੇ ਮਾਂ ਬਾਪ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਘਰ ਚ ਵੀ ਰੱਖਦੇ ਨੇ, ਉਹਨਾਂ ਨੂੰ ਇੱਜ਼ਤ ਵੀ ਦਿੰਦੇ ਨੇ ਔਰ ਉਹਨਾਂ ਨੂੰ ਸੁੱਖ ਆਰਾਮ ਦਿੰਦੇ ਨੇ। ਮਗਰ ਹਰ ਮਾਂ ਬਾਪ ਜੋ ਕੈਨੇਡਾ ਚ ਆਇਆ ਉਹ ਉਹਨਾਂ ਲੱਕੀ ਨਹੀਂ ਹੈ ਜਿੰਨੇ ਕਿ ਸ਼ਾਇਦ ਉਹ ਮਾਂ ਬਾਪ ਨੇ ਜੋ ਉਹਨਾਂ ਨੂੰ ਉਹਨਾਂ ਦੇ ਬੱਚੇ ਘਰ ਚ ਰੱਖ ਕੇ ਇੱਕ ਨਾ ਬੋਝ ਸਮਝਦੇ ਹੋਏ ਉਹਨਾਂ ਨੇ ਜੋ ਉਹਨਾਂ ਦੀ ਲਾਈਫ ਚ ਕੀਤਾ ਉਹਨੂੰ ਯਾਦ ਰੱਖਦੇ ਨੇ ਔਰ ਉਹਨਾਂ ਦੀ ਲਾਈਫ ਜਿਹੜੀ ਆ ਉਹਨੂੰ ਵਧੀਆ ਤੌਰ ਤੇ ਉਹਨਾਂ ਨੂੰ ਇੱਕ ਕੈਨੇਡਾ ਦਾ ਸਹੀ ਨਜ਼ਾਰਾ ਇੱਕ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਥਰੂ, ਪੋਤੇ ਪੋਤੀਆਂ ਦੇ ਥਰੂ, ਸਾਰੇ ਦੇ ਥਰੂ ਇੱਕ ਫੈਮਿਲੀ ਲਾਈਫ ਵਧੀਆ ਦਿੰਦੇ ਨੇ। ਮਗਰ ਬਹੁਤ ਸਾਰੇ ਐਸੇ ਕੇਸਿਸ ਜਿਹੜੇ ਨੇ ਉਹ ਆਉਂਦੇ ਨੇ, ਬਹੁਤ ਸਾਰੇ ਐਸੇ ਬਜ਼ੁਰਗ ਨੇ ਮਾਂ ਬਾਪ ਨੇ ਜਿਹਨਾਂ ਨੂੰ ਬਹੁਤ ਵੱਡੇ ਚੈਲੇਂਜਸ ਵੀ ਆਉਂਦੇ ਨੇ ਕਿ ਉਹਨਾਂ ਨਾਲ ਨਾ ਕਿ ਸਿਰਫ ਮੈਂਟਲ ਅਬਿਊਜ਼ ਹੁੰਦਾ, ਫਿਜ਼ੀਕਲ ਅਬਿਊਜ਼ ਵੀ ਹੁੰਦਾ। ਦੋਸਤੋ ਰੇਡੀਓ ਜ਼ਿੰਦਾਬਾਦ ਤੋਂ ਸਿਰਫ ਇਸ ਪ੍ਰੋਗਰਾਮ ਕਰਨ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਸਾਰੇ ਹੀ ਸੁਣਨ ਵਾਲਿਆਂ ਦੇ ਕਿਤੇ ਨਾ ਕਿਤੇ ਨਾ ਕੋਈ ਬਜ਼ੁਰਗ ਜ਼ਰੂਰ ਘਰ 'ਚ ਹੈ ਜਿਹਨੂੰ ਅਸੀਂ ਉਹ ਇੱਜ਼ਤ ਦੇਣੀ ਜ਼ਰੂਰੀ ਸਮਝਦੇ ਹਾਂ, ਉਹਨਾਂ ਨੂੰ ਜ਼ਰੂਰ ਉਹ ਇੱਜ਼ਤ ਮਿਲਣੀ ਚਾਹੀਦੀ ਹੈ। ਉਹਨਾਂ ਦਾ ਧਿਆਨ ਵੀ ਉਸੇ ਤਰ੍ਹਾਂ ਰੱਖਿਆ ਜਾਣਾ ਚਾਹੀਦਾ ਜਿਵੇਂ ਅਸੀਂ ਆਪਣੇ ਬੱਚਿਆਂ ਦਾ ਰੱਖਦੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਐਜ਼ ਅ ਬੱਚੇ ਉਹ ਸਾਨੂੰ ਧਿਆਨ ਰੱਖਿਆ, ਆਪਣੀ ਜਿੰਨੀ ਵੀ ਵਾਹ ਲੱਗ ਸਕਦੀ ਸੀ ਉਹਨਾਂ ਲਾਇਆ ਔਰ ਉਹਨਾਂ ਇਸ ਕੈਪੇਬਲ ਬਣਾਇਆ ਕਿ ਅਸੀਂ ਅੱਜ ਕੈਨੇਡਾ 'ਚ ਆਏ ਹੋਏ ਹਾਂ, ਇੱਥੇ ਅਸੀਂ ਕੰਮ ਕਰ ਰਹੇ ਹਾਂ, ਕਮਾ ਰਹੇ ਹਾਂ ਔਰ ਖਾ ਰਹੇ ਹਾਂ। ਦੋਸਤੋ ਅੱਜ ਇੱਕ ਹੀ ਫਾਈਨਲ ਸੰਦੇਸ਼ ਰੇਡੀਓ ਜ਼ਿੰਦਾਬਾਦ ਤੋਂ ਇਹ ਦਿੱਤਾ ਜਾਂਦਾ ਕਿ ਬਹੁਤ ਸਾਰੇ ਬਜ਼ੁਰਗ, ਬਹੁਤ ਸਾਰੀਆਂ ਮਾਤਾਵਾਂ ਜਿਹੜੀਆਂ ਬਹੁਤ ਲੇਬਰ ਜੋਬਸ ਕਰ ਰਹੀਆਂ ਨੇ, ਸ਼ਾਇਦ ਉਹਨਾਂ ਨੂੰ ਇੱਕ ਫਾਈਨੈਂਸ਼ੀਅਲ ਬੋਝ ਦੇ ਤੌਰ ਤੇ ਸਮਝਿਆ ਜਾ ਰਿਹਾ, ਸ਼ਾਇਦ ਉਹਨਾਂ ਨੂੰ ਘਰ ਦੇ ਵਿੱਚ ਉਹ ਪਰਿਵਾਰ 'ਚ ਉਹ ਪਿਆਰ ਨਹੀਂ ਮਿਲ ਰਿਹਾ ਜਿਹਦੇ ਕਾਰਨ ਉਹ 8-8 ਘੰਟੇ ਬਾਹਰ ਆ ਕੇ ਕੰਮ ਕਰਕੇ ਘਰ ਜਾਂਦੇ ਨੇ। ਸਾਨੂੰ ਸਾਰਿਆਂ ਨੂੰ ਇੱਕ ਹੀ ਯਾਦ ਰੱਖਣੀ ਚਾਹੀਦੀ ਹੈ ਗੱਲ ਕਿ ਕਿਸੇ ਨਾ ਕਿਸੇ ਟਾਈਮ ਅਸੀਂ ਵੀ ਬਜ਼ੁਰਗ ਹੋਣਾ ਔਰ ਸ਼ਾਇਦ ਜੋ ਸਾਡੇ ਬੱਚੇ ਸਾਨੂੰ ਅੱਜ ਕਰਦਿਆਂ ਵੇਖ ਰਹੇ ਨੇ ਕੱਲ੍ਹ ਨੂੰ ਉਹ ਸਾਡੇ ਨਾਲ ਵੀ ਉਸੇ ਹੀ ਤਰ੍ਹਾਂ ਕਰਨਗੇ। ਇਸ ਕਰਕੇ ਜੇ ਅਸੀਂ ਆਪਣਾ ਭਵਿੱਖ, ਆਪਣਾ ਬਜ਼ੁਰਗ, ਆਪਣਾ ਬੁਢਾਪਾ ਸਿਕਿਓਰ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਮਾਂ ਬਾਪ ਨੂੰ ਉਹ ਇੱਜ਼ਤ ਦੇਣੀ ਚਾਹੀਦੀ ਹੈ ਜੋ ਅਸੀਂ ਉਮੀਦ ਕਰਾਂਗੇ ਕਿ ਸਾਡੇ ਬੱਚੇ ਸਾਨੂੰ ਜਦੋਂ ਬੁਢਾਪਾ ਆਏਗਾ ਉਦੋਂ ਸਾਨੂੰ ਦੇਣ। ਅੱਜ ਇਹ ਟੌਪਿਕ ਇੱਥੇ ਹੀ ਗੱਲਬਾਤ ਖਤਮ ਕਰਦੇ ਹਾਂ, ਇਸ ਉਮੀਦ 'ਚ ਕਿ ਅਸੀਂ ਸਾਰੇ ਜਿਨ੍ਹਾਂ ਦੇ ਵੀ ਮਾਂ ਬਾਪ ਇੱਥੇ ਨੇ ਉਹਨਾਂ ਨੂੰ ਇੱਕ ਉਹ ਲਾਈਫ ਦਈਏ ਜੋ ਅਸੀਂ ਆਪ ਆਪਣੇ ਬੁਢਾਪੇ 'ਚ ਲੈਣੀ ਚਾਹਾਂਗੇ। ਰੇਡੀਓ ਜ਼ਿੰਦਾਬਾਦ 'ਤੇ ਅਗਲਾ ਟੌਪਿਕ ਗੱਲ ਹੋਏਗੀ ਕਰੰਟ ਟੌਪਿਕਸ ਦੀ। ਕਰੰਟ ਟੌਪਿਕ ਸਭ ਤੋਂ ਵੱਡਾ ਟੌਪਿਕ ਅੱਜ ਦੇ ਦਿਨ 'ਚ ਇਹ ਹੈ ਕਿ ਕੀ ਕੈਨੇਡਾ ਇਲੈਕਸ਼ਨ ਵੱਲ ਜਾ ਸਕਦਾ। ਲਿਬਰਲ ਸਰਕਾਰ ਨੂੰ NDP ਨੇ ਔਰ ਗ੍ਰੀਨ ਨੇ ਸਪੋਰਟ ਦਿੱਤੀ ਹੈ ਔਰ ਉਹਨਾਂ ਨੂੰ ਨੋ ਕੌਨਫੀਡੈਂਸ ਮੋਸ਼ਨ ਵਿੱਚ ਉਹਨਾਂ ਨੂੰ ਮਦਦ ਮਿਲੀ ਹੈ ਤਾਂ ਕਿ ਉਹ ਸਰਕਾਰ ਜਿਹੜੀ ਹੈ ਉਹ ਡਿੱਗੀ ਨਹੀਂ ਔਰ ਉਹ ਸਰਕਾਰ ਆਪਣਾ ਕਾਰਜਕਾਰੀ ਜਿਹੜਾ ਕੰਮ ਹੈ ਅੱਗੇ ਉਹ ਚਲਾਉਂਦੀ ਰਹੇਗੀ। NDP ਦੇ ਮੁਖੀ ਜਗਮੀਤ ਸਿੰਘ ਜੀ ਨੇ ਕਿਹਾ ਕਿ ਮੈਂ ਇਸ ਕਰਕੇ ਲਿਬਰਲ ਸਰਕਾਰ ਦੀ ਸਪੋਰਟ ਕੀਤੀ ਹੈ ਤਾਂ ਕਿ ਉਹ ਮੈਂ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦਾ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ ਦੋਸਤੋ ਕਿ NDP ਦੇ ਜੋ ਅੱਜ ਦੇ ਦਿਨ 'ਚ ਫੰਡਸ ਦੀ ਹਾਲਤ ਹੈ ਉਹ ਇਲੈਕਸ਼ਨ ਲੜਨ ਦੇ ਇਸ ਵੇਲੇ ਕਾਬਿਲ ਨਹੀਂ। ਗ੍ਰੀਨ ਪਾਰਟੀ ਦਾ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਵੀ ਫੰਡ ਰੇਜ਼ਿੰਗ ਦੇ ਚੈਲੰਜਸ ਆ ਰਹੇ ਨੇ। ਦੋ ਪਾਰਟੀਆਂ ਨੇ ਜਿਨ੍ਹਾਂ ਨੇ ਇਸ ਚੀਜ਼ ਦੀ ਵਿਰੋਧ ਕੀਤਾ, ਉਹ ਨੇ ਕੰਜ਼ਰਵੇਟਿਵ ਪਾਰਟੀ ਔਰ ਬਲੌਕ ਕਿਊਬਿਕ। ਦੋਨਾਂ ਦੇ ਫੰਡ ਦਾ ਕੋਈ ਐਸਾ ਇਸ਼ੂ ਨਹੀਂ ਹੈ, ਮਗਰ ਇਹ ਸਾਨੂੰ ਪਤਾ ਐਜ ਕੈਨੇਡੀਅਨਸ ਕਿ ਇਸ ਵੇਲੇ ਇਲੈਕਸ਼ਨ ਕਰਾਉਣਾ ਕੰਟਰੀ ਲਈ, ਇਕੋਨਮੀ ਲਈ ਚੰਗੀ ਗੱਲ ਨਹੀਂ। ਇਹ ਚੰਗੀ ਗੱਲ ਹੈ ਕਿ NDP ਨੇ ਲਿਬਰਲ ਦੀ ਸਪੋਰਟ ਕੀਤੀ ਹੈ ਔਰ ਇਹਦੇ ਨਾਲ ਸਾਡੇ ਸਿਰ ਤੇ ਜੋ ਇਲੈਕਸ਼ਨ ਦਾ ਇੱਕ ਖਤਰਾ ਮੰਡਰਾ ਰਿਹਾ ਸੀਗਾ ਉਹ ਦੂਰ ਹੋ ਗਿਆ। ਮਗਰ ਕੀ ਇਹ ਇਲੈਕਸ਼ਨ ਦਾ ਖਤਰਾ ਪਰਮਾਨੈਂਟਲੀ ਟਲ ਗਿਆ? ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਲੀਡਰ ਐਰਨ ਓਟੋ ਉਹਨਾਂ ਨੂੰ ਹੋਰ ਫੇਮਸ ਹੋਣ ਦੇਣਗੇ? ਇਸ ਵੇਲੇ ਕੰਜ਼ਰਵੇਟਿਵ ਲੀਡਰ ਐਰਨ ਓਟੋ ਦਾ ਸਾਰੇ ਕੈਨੇਡਾ ਦੇ ਵਿੱਚ ਅਜੇ ਇੰਨਾ ਨਾਂ ਪ੍ਰਚਲਿਤ ਨਹੀਂ ਹੋਇਆ। ਈਵਨ ਕੰਜ਼ਰਵੇਟਿਵ ਜਿਹੜੇ ਨੇ ਕੁਛ ਉਹ ਉਹਨਾਂ ਦੇ ਨਾਂ ਤੋਂ ਸ਼ਾਇਦ ਵਾਕਫ ਨਹੀਂ। ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹ ਚੱਲ ਰਹੇ ਨੇ ਉਹਨਾਂ ਦਾ ਨਾਂ ਜਿਵੇਂ ਜਿਵੇਂ ਲੋਕ ਕੰਜ਼ਰਵੇਟਿਵ ਵਿੱਚ ਲੋਕਾਂ ਦੇ ਵਿੱਚ ਪ੍ਰਚਲਿਤ ਹੁੰਦਾ ਰਹੇਗਾ, ਕੀ ਇਹ ਲਿਬਰਲ ਸਰਕਾਰ ਲਈ ਇੱਕ ਖਤਰੇ ਦੀ ਘੰਟੀ ਹੋਏਗੀ? ਇਸ ਵੇਲੇ ਲਿਬਰਲ ਸਰਕਾਰ, ਲਿਬਰਲ ਗਵਰਨਮੈਂਟ ਦੇ ਜਿਹੜੀ ਇਲੈਕਸ਼ਨ ਸਟੈਟਿਸਟਿਕਸ ਦੇ ਮੁਤਾਬਕ ਉਹ ਇੱਕ ਮੈਜੋਰਿਟੀ ਗਵਰਨਮੈਂਟ ਬਣਾਉਣ ਦੇ ਕਾਬਿਲ ਨੇ। ਸੋ ਕੀ ਲਿਬਰਲ ਸਰਕਾਰ ਇਸ ਮੌਕੇ ਨੂੰ ਹੱਥੋਂ ਜਾਣ ਦੇਗੀ? ਕੀ ਉਹ ਇਸ ਚੀਜ਼ ਨੂੰ ਵੇਟ ਕਰੇਗੀ ਕਿ ਜਿਵੇਂ ਹੀ ਕੋਵਿਡ ਦਾ ਇਸ਼ੂ ਠੰਡਾ ਪੈਂਦਾ, ਜਿਵੇਂ ਹੀ ਅਗਲੇ ਸਾਲ ਕੁਆਟਰ 1 ਖਤਮ ਹੁੰਦਾ ਹੈ ਔਰ ਲਾਈਫ ਥੋੜ੍ਹੀ ਨੋਰਮਲ ਹੋਣ ਲੱਗਦੀ ਹੈ, ਕੀ ਉਹ ਸਮਾਂ ਹੋਏਗਾ ਕਿ ਲਿਬਰਲ ਸਰਕਾਰ ਇਲੈਕਸ਼ਨ ਡਿਕਲੇਅਰ ਕਰਕੇ ਆਪਣੇ ਆਪ ਨੂੰ ਮੈਜੋਰਿਟੀ ਗਵਰਨਮੈਂਟ ਦੇ ਤੌਰ ਤੇ ਸਾਹਮਣੇ ਆਏ? ਕੀ ਉਸ ਟਾਈਮ ਤੱਕ ਬਲੌਕ ਕਿਊਬਿਕ ਔਰ ਕੰਜ਼ਰਵੇਟਿਵ ਪਾਰਟੀ, ਕੀ ਇਹ ਦੋਨੋਂ ਪਾਰਟੀਆਂ ਇਸ ਹਾਲਾਤ ਵਿੱਚ ਹੋਣਗੀਆਂ ਕਿ ਅਗਰ ਇਲੈਕਸ਼ਨ ਹੁੰਦੀ ਹੈ ਔਰ ਕੋਈ ਵੀ ਗਵਰਨਮੈਂਟ ਮੈਜੋਰਿਟੀ ਨਹੀਂ ਬਣਾਉਂਦੀ, ਸੋ ਕੀ ਕੰਜ਼ਰਵੇਟਿਵ ਔਰ ਬਲੌਕ ਕਿਊਬਿਕ ਕਦੀ ਇਕੱਠੇ ਹੋ ਕੇ ਇੱਕ ਸਰਕਾਰ ਚਲਾ ਸਕਦੇ ਨੇ? ਇਹ ਬਹੁਤ ਸਾਰੇ ਕੁਐਸਚਨ ਮਾਰਕਸ ਸਾਡੇ ਉੱਤੇ ਬਣੇ ਨੇ। ਮਗਰ ਇਸ ਵੇਲੇ ਕੁਛ ਸਮੇਂ ਲਈ ਡੈਫੀਨੇਟਲੀ ਇਲੈਕਸ਼ਨ ਜਿਹੜੀਆਂ ਨੇ ਉਹ ਕੈਨੇਡਾ ਦੇ ਕੈਨੇਡੀਅਨ ਦੇ ਉੱਤੇ ਉਹਨਾਂ ਦੇ ਉੱਤੇ ਜੋ ਖਤਰਾ ਸੀਗਾ ਉਹ ਟਲ ਚੁੱਕਿਆ, ਮਗਰ ਕਿੰਨੀ ਦੇਰ? ਕੀ ਕੰਜ਼ਰਵੇਟਿਵ ਗਵਰਨਮੈਂਟ, ਬਲੌਕ ਕਿਊਬਿਕ, ਆਪੋਜੀਸ਼ਨ, NDP ਹੁਣ ਵੀ ਚੈਰਿਟੀ ਦੀ ਗੱਲ ਕਰਦੀ ਰਹੇਗੀ? ਕੀ ਵੀ ਚੈਰਿਟੀ ਦਾ ਮੁੱਦਾ ਜਿਹੜਾ ਆ ਉਹ ਖਤਮ ਹੁੰਦਾ ਨਜ਼ਰ ਆ ਰਿਹਾ? ਇਸ ਵੇਲੇ ਲਿਬਰਲ ਗਵਰਨਮੈਂਟ ਨੇ ਵਿੱਚ 1 ਮਹੀਨਾ ਬ੍ਰੇਕ ਦੇ ਕੇ ਜਿਸ ਤਰੀਕੇ ਦੇ ਨਾਲ ਹੁਣ ਨਵੇਂ ਬਜਟ ਦੀ ਅਨਾਊਂਸਮੈਂਟ ਕੀਤੀ ਹੈ, ਜੋ ਜੋ ਚੀਜ਼ਾਂ ਉਹਨਾਂ ਨੇ ਅਨਾਊਂਸ ਕੀਤੀਆਂ ਨੇ, ਉਹਨਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਮਨਾਂ ਚੋਂ ਵੀ ਚੈਰਿਟੀ ਦੀ ਗੱਲ ਕੱਢ ਦਿੱਤੀ ਜਾਏ। ਮਗਰ ਆਪੋਜੀਸ਼ਨ ਜਿਹੜੀ ਹੈ ਉਹ ਵੀ ਚੈਰਿਟੀ ਨੂੰ ਠੰਡਾ ਨਹੀਂ ਪੈਣ ਦੇਵੇਗੀ, ਕਿਉਂਕਿ ਵੀ ਚੈਰਿਟੀ ਇੱਕ ਐਸਾ ਮੁੱਦਾ ਹੈ ਕਿ ਜਿਹੜਾ ਕਿ ਜਲਦੀ ਕੀਤਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪਿੱਛਾ ਨਹੀਂ ਛੱਡੇਗਾ, ਮਗਰ ਹਕੀਕਤ ਨਾਲ ਇਹ ਵੀ ਹੈ ਕਿ ਕੀ ਕੈਨੇਡੀਅਨਸ ਵੀ ਚੈਰਿਟੀ ਬਾਰੇ ਜ਼ਿਆਦਾ ਗੌਰ ਵੀ ਕਰ ਰਹੇ ਨੇ, ਕੀ ਕੈਨੇਡੀਅਨਸ ਵੀ ਚੈਰਿਟੀ ਬਾਰੇ ਗੱਲ ਕਰਨਾ ਚਾਹੁੰਦੇ ਨੇ, ਜਾਂ ਜੋ ਲਿਬਰਲ ਗਵਰਨਮੈਂਟ ਨੇ ਫੰਡਸ ਇਸ਼ੂ ਕੀਤੇ ਨੇ ਸਰਬ ਦੇ ਥਰੂ, EI ਦੇ ਥਰੂ ਸਰਬ ਦਿੱਤੀ ਜਾ ਰਹੀ ਹੈ, ਜਾਂ ਹੋਰ ਬਿਜ਼ਨਸ ਦੀ ਜਿਹੜੀਆਂ ਅਨਾਊਂਸਮੈਂਟ ਕੀਤੀਆਂ ਨੇ, ਕੀ ਉਹ ਚੀਜ਼ਾਂ ਕੈਨੇਡੀਅਨ ਜਿਹੜੀਆਂ ਨੇ ਉਹ ਜ਼ਿਆਦਾ ਗੌਰ ਕਰਨਗੇ, ਇਹ ਤਾਂ ਸਮਝ ਦੱਸੇਗਾ। ਮਗਰ ਇਸ ਵੇਲੇ ਸਿਚੁਏਸ਼ਨ ਇਹ ਬਣਦੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਿਬਰਲ ਸਰਕਾਰ ਲਈ ਪ੍ਰਾਇਰਟੀ ਰਹੇਗੀ ਕਿ ਉਹ ਜਦੋਂ ਵੀ ਸਹੀ ਮੌਕਾ ਆਏ ਇਲੈਕਸ਼ਨ ਕਰਾਉਣ, ਜਦੋਂ ਵੀ ਸਹੀ ਟਾਈਮ ਆਏ ਆਪਣੀ ਇੱਕ ਮੈਜੋਰਿਟੀ ਗਵਰਨਮੈਂਟ ਬਣਾਉਣ, ਮਗਰ ਉਹ ਸਮਾਂ ਕਦੋਂ ਆਏਗਾ ਇਹ ਗੌਰ ਕਰਨ ਵਾਲੀ ਗੱਲ ਹੈ। ਲਿਬਰਲ ਸਰਕਾਰ ਕਦੀ ਵੀ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਵੇਗੀ ਕਿ ਉਹਨਾਂ ਕੋਲ ਇਸ ਵੇਲੇ ਸਟੈਟਿਸਟਿਕਲੀ ਪਾਪੂਲਰ ਵੋਟ ਹੈ, ਉਹਨਾਂ ਨੂੰ ਇਸ ਵੇਲੇ ਆਲਮੋਸਟ 38% ਲੋਕ ਜਿਹੜੇ ਨੇ ਉਹ ਪਸੰਦ ਕਰ ਰਹੇ ਨੇ, ਉਹਨਾਂ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ। ਇਸ ਕਰਕੇ ਕੀ ਉਹ ਜਿਹੜਾ 6% ਦਾ ਕੰਜ਼ਰਵੇਟਿਵ ਔਰ ਲਿਬਰਲ ਦਾ ਗੈਪ ਹੈ ਉਹਨੂੰ ਘਟਣ ਦੇਣਗੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਐਸੀ ਚੀਜ਼ ਜਿਵੇਂ ਵੀ ਚੈਰਿਟੀ ਵਰਗੀ ਜਾਂ ਕੋਈ ਹੋਰ ਐਸਾ ਇਸ਼ੂ ਕੋਈ ਸਾਹਮਣੇ ਨਾ ਆ ਜਾਏ ਉਹਨੂੰ ਕੰਟਰੋਲ 'ਚ ਰੱਖਣਗੇ, ਇਹ ਡਿਸਾਈਡ ਕਰੇਗਾ ਕਿ ਕੈਨੇਡਾ ਦੇ ਵਿੱਚ ਲਿਬਰਲ ਗਵਰਨਮੈਂਟ ਕਦੋਂ ਇਲੈਕਸ਼ਨ ਕਰਾਉਂਦੀ ਹੈ। ਕੀ ਕੈਨੇਡਾ ਦੇ ਵਿੱਚ ਮਿਨੋਰਿਟੀ ਗਵਰਨਮੈਂਟ ਪੂਰੇ 4 ਸਾਲ ਸਮਾਂ ਆਪਣਾ ਕੱਢ ਸਕੇਗੀ, ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ, ਕਿਉਂਕਿ ਹਿਸਟੋਰੀਕਲੀ ਬਹੁਤ ਮੁਸ਼ਕਲ ਹੈ ਕਿ ਇੱਕ ਮਿਨੋਰਿਟੀ ਗਵਰਨਮੈਂਟ ਪੂਰਾ ਆਪਣਾ 4 ਸਾਲ ਦਾ ਸਮਾਂ ਕੱਢੇ। ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਜਦੋਂ ਉਹਨਾਂ ਦੀ ਪਾਪੂਲੈਰਿਟੀ ਜਿਹੜੀ ਹੈ ਉਹ ਬੈਸਟ ਹੈ ਉਦੋਂ ਉਹ ਇਲੈਕਸ਼ਨ ਕਰਵਾਉਣ, ਤਾਂ ਕਿ ਜੋ ਮੁਸ਼ਕਲਾਂ ਉਹਨਾਂ ਨੂੰ ਐਜ਼ ਮਿਨੋਰਿਟੀ ਗਵਰਨਮੈਂਟ ਆ ਰਹੀਆਂ ਨੇ, ਚਾਹੇ ਉਹ ਉਹਨਾਂ ਨੂੰ ਡਿਸੀਜ਼ਨ ਬਣਾਉਣ 'ਚ ਆ ਰਹੀਆਂ ਨੇ, ਚਾਹੇ ਉਹਨਾਂ ਨੂੰ NDP ਨਾਲ ਗੱਲਬਾਤ ਕਰਨੀ ਪੈ ਰਹੀ ਹੈ, ਚਾਹੇ ਉਹਨਾਂ ਨੂੰ NDP ਦੀਆਂ ਸ਼ਰਤਾਂ ਮੰਨਣੀਆਂ ਪੈ ਰਹੀਆਂ ਨੇ, ਇਹ ਸਾਰੀਆਂ ਮੁਸ਼ਕਲਾਂ ਤੋਂ ਉਹ ਜਲਦੀ ਤੋਂ ਜਲਦੀ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨਗੇ। ਮਗਰ ਇਸ ਵੇਲੇ ਇਲੈਕਸ਼ਨ ਕਰਾਉਣੀ ਪੂਰੇ ਕੈਨੇਡਾ ਲਈ ਪੂਰੇ ਕੈਨੇਡੀਅਨਸ ਲਈ ਫਾਈਨੈਂਸ਼ੀਅਲੀ ਪੋਸੀਬਲ ਨਹੀਂ, ਮਗਰ ਕੀ ਇਹ ਚੀਜ਼ ਲਿਬਰਲ ਗਵਰਨਮੈਂਟ ਆਉਣ ਵਾਲੇ ਸਮੇਂ ਵਿੱਚ ਵੀ ਯਾਦ ਰੱਖੇਗੀ? ਸ਼ਾਇਦ ਨਹੀਂ। ਹੋ ਸਕਦਾ ਕਿ ਅਗਲੇ ਸਾਲ ਜਦੋਂ ਕੋਵਿਡ ਦਾ ਸਾਰਾ ਇਹ ਸਿਚੁਏਸ਼ਨ ਜਿਹੜੀ ਹੈ ਅੰਡਰ ਕੰਟਰੋਲ ਹੋ ਜਾਏ, ਉਦੋਂ ਤੱਕ ਵੀ ਚੈਰਿਟੀ ਦੀ ਗੱਲਬਾਤ ਆਪੋਜੀਸ਼ਨ ਬੋਲ ਬੋਲ ਕੇ ਥੱਕ ਜਾਏ ਔਰ ਵੀ ਚੈਰਿਟੀ ਦਾ ਅਸਰ ਜਿਹੜਾ ਆ ਉਹ ਖਤਮ ਹੁੰਦਾ ਜਾਏ, ਉਸ ਟਾਈਮ ਇੱਕ ਬੈਸਟ ਟਾਈਮ ਹੋਏ ਕਿ ਲਿਬਰਲ ਗਵਰਨਮੈਂਟ ਜਿਹੜੀ ਆ ਆਪ ਆਪਣੀ ਸਰਕਾਰ ਸੁੱਟ ਕੇ ਉਹ ਜਿਹੜੀ ਆ ਕੈਨੇਡਾ ਦੇ ਵਿੱਚ ਇਲੈਕਸ਼ਨ ਕਰਵਾ ਸਕੇ, ਇਹ ਤਾਂ ਸਮਝ ਦੱਸੇਗਾ। ਮਗਰ ਦੋਸਤੋ ਇਸ ਟਾਈਮ ਜੇ ਹਾਲਾਤ ਵੇਖੇ ਜਾਣ ਤੇ ਡੈਫੀਨੇਟਲੀ ਲਿਬਰਲ ਗਵਰਨਮੈਂਟ ਜਿਹੜੀ ਆ ਉਹਦਾ ਪਲੜਾ ਜਿਹੜਾ ਆ ਉਹ ਭਾਰੀ ਹੈ, ਉਹਨਾਂ ਦਾ ਜੋ ਵੀ ਐਕਸ਼ਨ ਉਹਨਾਂ ਲਏ ਨੇ ਉਹਨੂੰ ਸ਼ਾਇਦ ਲੋਕ ਜਿਹੜੇ ਆ ਉਹਦੀ ਪ੍ਰਸ਼ੰਸਾ ਕਰ ਰਹੇ ਨੇ। ਕੰਜ਼ਰਵੇਟਿਵ ਗਵਰਨਮੈਂਟ ਦੇ ਬਣਨ ਦੇ ਚਾਂਸਿਸ ਜਿਹੜੇ ਆ ਉਹ ਸਿਰਫ 32% ਨੇ, ਔਰ ਉਹਨਾਂ ਦਾ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਨਵੇਂ ਲੀਡਰ ਜਿਹੜੇ ਨੇ ਕੰਜ਼ਰਵੇਟਿਵ ਦੇ ਐਰਨ ਟੋ ਉਹ ਅਜੇ ਇੰਨੇ ਪਾਪੂਲਰ ਨਹੀਂ ਹੋਏ ਕਿ ਉਹ ਬ੍ਰਾਇਨ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਣ। ਇਹ ਚੀਜ਼ ਆਉਣ ਵਾਲੇ ਸਮੇਂ 'ਚ ਪਤਾ ਲੱਗੇਗੀ। ਰੇਡੀਓ ਜ਼ਿੰਦਾਬਾਦ ਤੋਂ ਅਸੀਂ ਤੁਹਾਨੂੰ ਇਸੇ ਤਰ੍ਹਾਂ ਲੇਟੈਸਟ ਚੀਜ਼ਾਂ ਲੇਟੈਸਟ ਨਿਊਜ਼ ਲੇਟੈਸਟ ਮੁੱਦਿਆਂ ਨਾਲ ਅਪਡੇਟ ਕਰਦੇ ਰਹਾਂਗੇ ਹਰ ਸੰਡੇ ਦੀ ਤਰ੍ਹਾਂ। ਅਗਲੇ ਐਤਵਾਰ ਵੀ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਜਾਂਦਿਆਂ ਜਾਂਦਿਆਂ ਇੱਕ ਖੂਬਸੂਰਤ ਸੰਡੇ ਦੀ ਮੌਜ ਲੈਂਦਿਆਂ ਤੁਸੀਂ ਇੱਕ ਖੂਬਸੂਰਤ ਨਗਮੇ ਨਾਲ ਪ੍ਰੋਗਰਾਮ ਦਾ ਐਂਡ ਕਰਦੇ ਹਾਂ। ਸਾਰੇ ਹੀ ਸਾਡੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੀਆਂ ਕਾਲਸ ਬਹੁਤ ਆਈਆਂ ਨੇ, ਤੁਹਾਡੀਆਂ ਕਾਲਸ ਨਹੀਂ ਲਈਆਂ ਜਾ ਸਕੀਆਂ ਕਿਉਂਕਿ ਇਹ ਹੁੰਦਾ ਹੈ ਕਿ ਮੁੱਦਾ ਜਿਹੜਾ ਆ ਉਹ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਇਆ ਜਾਏ। ਸੁਣਦੇ ਰਹੋ ਰੇਡੀਓ ਜ਼ਿੰਦਾਬਾਦ,
ਦੱਸਦਾ ਏ ਤੇਰੇ ਨਾਲ ਟੇਵੇ ਜੋੜ ਕੇ ਜੱਟ ਦੇ ਡ੍ਰੀਮ ਲੈਣ ਲੱਖਾਂ ਕੁੜੀਆਂ ਮੁੰਡਾ ਤੇਰੇ ਲੈਂਦਾ ਏ ਨਿਖਾਬ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾ ਚੋ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾ ਚੋ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ
AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ 19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੀ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਆਪ CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਬਹੁਤ ਹੀ ਆਸਾਨੀ ਸੇ ਆਪਣੇ ਘਰ ਸੇ ਵਿਦੇਸ਼ ਪੈਸੇ ਭੇਜ ਸਕਤੇ ਹੈ, ਵੋ ਭੀ $0 ਟ੍ਰਾਂਸਫਰ ਫੀ ਪਰ। ਆਪ ਪੈਸੇ ਆਨਲਾਈਨ ਜਾਂ CIBC ਕੇ ਮੋਬਾਈਲ ਐਪ ਸੇ ਭੇਜ ਸਕਤੇ ਹੈ। आज ही अपना पहला ट्रांसफर करें और पाए $50। अधिक जानकारी के लिए cibc.com/transfer पर जाएं।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੋਲੇ।